ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬੋਲਾਵੋ ਤਿਉਂ ਨਾਨਕ ਦਾਸ ਬੋਲੈ। ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ, ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਸਾਹਿਬਾਂ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਾਣੀ ਸ਼ਬਦ ਕੀਰਤਨ ਦੇ ਰੂਪ ਦੇ ਵਿੱਚ ਸ਼ਰਵਣ ਕਰਨ ਦਾ ਇਸ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਕੁਝ ਸਮੇਂ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਾਣੀ ਦੇ ਵਿੱਚੋਂ ਕੁਝ ਕੁ ਵਿਚਾਰ ਸਤਿਗੁਰਾਂ ਜੀ ਦੀ ਬਖਸ਼ਿਸ਼ ਕੀਤੀ ਹੋਈ ਮਤ ਦੇ ਅਨੁਸਾਰ ਵਿਚਾਰ ਕਰਨ ਦਾ ਯਤਨ ਕਰੀਏ। ਆਓ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਅਸੀਸ ਦੇ ਨਾਲ ਸਾਂਝ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਤੇ ਸਤਿਕਾਰ ਦੇ ਨਾਲ ਦਿਓ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੋਰਾਂ ਨੇ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸ਼ਬਦ ਕੀਰਤਨ ਦੇ ਦੁਆਰਾ ਗੁਰੂ ਦੇ ਵਿਚਾਰਾਂ ਦੇ ਨਾਲ ਸਾਨੂੰ ਜੋੜਨ ਦਾ ਯਤਨ ਕੀਤਾ। ਅਖੀਰੀ ਸ਼ਬਦ ਜਿਹੜਾ ਭਾਈ ਸਾਹਿਬ ਹੋਰਾਂ ਨੇ ਪੜ੍ਹਿਆ ਹੈ, ਇਹ ਤੁਖਾਰੀ ਰਾਗ ਦੇ ਵਿੱਚ ਦਰਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੁਆਰਾ ਹੀ ਉਚਾਰਨ ਕੀਤਾ ਹੋਇਆ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ 2 12 ਮਾਹ ਉਚਾਰਨ ਕੀਤੇ ਹੋਏ ਨੇ, ਇੱਕ ਪਹਿਲੇ ਪਾਤਸ਼ਾਹ ਦਾ ਅਤੇ ਦੂਸਰਾ 12 ਮਾਹ ਜਿਹੜਾ ਮਾਝ ਰਾਗ ਦੇ ਅੰਦਰ ਹੈ, ਉਹ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ। ਬਹੁਤਾਤ ਰੂਪ ਦੇ ਵਿੱਚ ਇਹ ਜਿਹੜਾ ਵਿਸਾਖੀ ਦੇ ਨਾਲ ਤੁਖਾਰੀ ਰਾਗ ਦਾ ਸੰਬੰਧਿਤ ਸ਼ਬਦ ਹੈ, ਇਹ ਬਹੁਤ ਘੱਟ ਪੜ੍ਹਿਆ ਜਾਂਦਾ ਹੈ ਅਤੇ ਬਹੁਤ ਘੱਟ ਵਿਚਾਰਿਆ ਜਾਂਦਾ ਹੈ, ਕਿਉਂਕਿ ਸਾਡੇ ਮਨਾਂ ਦੇ ਵਿੱਚ ਇੱਕ ਬੜਾ ਵੱਡਾ ਭੁਲੇਖਾ ਪਿਆ ਹੋਇਆ ਵੀ ਜੇ ਜਦੋਂ ਵੀ ਮਹੀਨੇ ਦੀ ਪ੍ਰਾਰੰਭਤਾ ਹੋਣੀ ਹੈ ਤੇ ਬਸ ਉਦੋਂ ਸਾਨੂੰ ਮਾਝ ਰਾਗ ਦੇ ਵਿੱਚੋਂ ਹੀ ਕੋਈ 12 ਮਾਹ ਦਾ ਪਾਠ ਸੁਣਾਏ ਤੇ ਅਸੀਂ ਹੋਰ ਕੁਝ ਨਹੀਂ ਸੁਣਨਾ ਚਾਹੁੰਦੇ, ਕਿਉਂਕਿ ਸਾਡੇ ਸੁਭਾਅ ਦੇ ਅੰਦਰ ਇਹ ਗੱਲਾਂ ਜਿਹੜੀਆਂ ਨੇ, ਜੋ ਕੁਝ ਸਮਾਜ ਵਿੱਚ ਵਰਤਾਇਆ ਗਿਆ ਉਹਨੇ ਇਹ ਆਦਤਾਂ ਸਾਡੀਆਂ ਪੱਕੀਆਂ ਕਰ ਦਿੱਤੀਆਂ ਵੀ ਜੇ 12 ਮਾਹ ਦੀ ਬਾਣੀ ਤੁਖਾਰੀ ਦਾ ਕੋਈ ਸ਼ਬਦ ਸੁਣਾ ਦਿੱਤਾ ਜਾਏ ਫਿਰ ਸਾਨੂੰ ਪ੍ਰਵਾਨ ਨਹੀਂ, ਪਰ ਮਾਝ ਰਾਗ ਵਿੱਚੋਂ ਕੋਈ ਸੁਣਾਏ ਤੇ ਫਿਰ ਅਸੀਂ ਪ੍ਰਵਾਨ ਕਰਦੇ। ਇਹ ਭੁਲੇਖੇ ਦਿਨ ਪਰ ਦਿਨ ਵੱਧਦੇ ਚਲੇ ਗਏ, ਪਰ ਇਹਨਾਂ ਭੁਲੇਖਿਆਂ ਨੂੰ ਕਦੇ ਕਿਸੇ ਨੇ ਵਿਚਾਰਨ ਦਾ ਯਤਨ ਨਹੀਂ ਕੀਤਾ। ਕਿੰਨੇ ਸੌਖੇ ਸ਼ਬਦਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਝਾ ਦਿੱਤਾ ਵੀ ਵਿਸਾਖੀ ਕੀ ਹੈ। ਜਦੋਂ ਅਖੀਰੀ ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੜ੍ਹਿਆ ਗਿਆ ਵੀ ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ, ਇਹੋ ਹੀ ਖੇਡ ਜਦੋਂ ਸਿੱਧਾਂ ਦੇ ਨਾਲ ਵਿਚਾਰ ਹੋਈ ਗੁਰੂ ਨਾਨਕ ਪਾਤਸ਼ਾਹ ਦੀ, ਉਹਨਾਂ ਨੇ ਵੀ ਇਹੋ ਹੀ ਸਵਾਲ ਕੀਤਾ ਸੀ ਕਵਣ ਮੂਲ ਕਵਣ ਮਤ ਵੇਲਾ, ਕੌਣ ਗੁਰੂ ਜਿਸਕਾ ਤੂੰ ਚੇਲਾ। ਉਹਨਾਂ ਨੇ ਵੀ ਇਹੋ ਹੀ ਸਵਾਲ ਕੀਤਾ ਸੀ ਤੇ ਬੜੀ ਬੇਬਾਕੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਗੱਲ ਦਾ ਜਵਾਬ ਦਿੱਤਾ ਸੀ, ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਵੀ ਮੇਰਾ ਗੁਰੂ ਸ਼ਬਦ ਦੇ ਅੰਦਰ ਲੁਕਿਆ ਹੋਇਆ ਉਹ ਗਿਆਨ ਹੈ ਜਿਹੜਾ ਮੈਨੂੰ ਸੱਚ ਦਾ ਜੀਵਨ ਜਿਉਣ ਦੀ ਜਾਚ ਬਖਸ਼ਦਾ ਤੇ ਇਹਦੇ ਅੰਦਰ ਟਿਕੀ ਹੋਈ ਸੁਰਤ ਜਿਹੜੀ ਹੈ ਉਹ ਇਸ ਦਾ ਚੇਲਾ ਹੈ। ਉਸੇ ਗੱਲ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਵੈਸਾਖ ਦੇ ਸ਼ਬਦ ਦੇ ਅੰਦਰ ਸਾਡੇ ਸਾਹਮਣੇ ਰੱਖਿਆ ਵੀ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਨ। ਜਦੋਂ ਸਾਡੀ ਸੁਰਤ ਸ਼ਬਦ ਦੇ ਅੰਦਰ ਟਿਕ ਗਈ ਤੇ ਗੁਰੂ ਦੇ ਅਨੁਸਾਰ ਹੀ ਸਾਡਾ ਜੀਵਨ ਜਿਉਣਾ ਸ਼ੁਰੂ ਹੋ ਗਿਆ, ਉਸੇ ਨੂੰ ਸਤਿਗੁਰਾਂ ਨੇ ਵਿਸਾਖੀ ਦਾ ਨਾਮ ਦਿੱਤਾ। ਵੀ ਗੁਰੂ ਨੂੰ ਸਮਰਪਿਤ ਹੋ ਕੇ ਜ਼ਿੰਦਗੀ ਜਿਉਣ ਦਾ ਨਾਮ ਹੀ ਅਸਲ ਦੇ ਵਿੱਚ ਵਿਸਾਖੀ ਹੈ। ਪਰ ਸਾਡੀ ਦਿੱਕਤ ਇਹ ਹੋਈ ਸਾਧ ਸੰਗਤ, ਜਿਵੇਂ ਅੱਜ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਔਰ ਨਾਲ ਦੀ ਨਾਲ ਜੋ ਵਿਸਾਖੀ ਦਾ ਪੁਰਬ ਹੈ ਜਿਸ ਦਿਨ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਉਹਨਾਂ ਪੰਜ ਸਿੰਘਾਂ ਦੀ ਸਾਜਣਾ ਕੀਤੀ ਸੀ ਜਿਨ੍ਹਾਂ ਨੂੰ ਪਿਆਰੇ ਕਰਕੇ ਅੱਜ ਵੀ ਅਸੀਂ ਯਾਦ ਕਰਦੇ ਹਾਂ। ਪਰ ਇਹ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਇੱਕ ਵਿਚਾਰ ਭਾਈ ਗੁਰਦਾਸ ਜੀ ਦੇ ਕਵਿਤਾ ਦੇ ਵਿੱਚੋਂ ਦਾਸ ਸਾਹਿਬ ਜੀ ਦੀ ਸੇਵਾ 'ਚ ਰੱਖੇ ਤਾਂ ਕਿ ਸਾਨੂੰ ਗੱਲ ਸਮਝਣੀ ਸੌਖੀ ਹੋ ਜੇ। ਭਾਈ ਗੁਰਦਾਸ ਜੀ ਹੋਰਾਂ ਨੇ ਉਦਾਹਰਣ ਦਿੱਤੀ ਹੈ ਬਹੁਤ ਪਿਆਰੀ, ਗਿਆਨ ਨੂੰ ਸਨਮੁੱਖ ਰੱਖ ਕੇ ਹੰਸ ਬਿਰਤੀ ਦੀ ਉਦਾਹਰਣ ਦਿੰਦੇ ਨੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਇਹਦੇ ਵਿੱਚ ਹੰਸ ਦਾ ਜ਼ਿਕਰ ਆਇਆ, ਕੋਇਲ ਦਾ ਜ਼ਿਕਰ ਆਇਆ, ਕਾਂ ਦਾ ਜ਼ਿਕਰ ਆਇਆ, ਬੇਅੰਤ ਐਸੇ ਪੰਛੀਆਂ ਦਾ, ਪਸ਼ੂ ਪੰਛੀਆਂ ਦਾ ਜ਼ਿਕਰ ਆਇਆ ਜਿਨ੍ਹਾਂ ਦੀ ਉਦਾਹਰਣ ਵਰਤ ਕੇ ਸਤਿਗੁਰਾਂ ਨੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ। ਜੇ ਹੰਸ ਦੀ ਉਦਾਹਰਣ ਗੁਰਬਾਣੀ ਵਿੱਚ ਦਿੱਤੀ ਹੈ ਉਹ ਗੁਰਮੁਖ ਦੇ ਜੀਵਨ ਦੇ ਪਰਥਾਏ ਦਿੱਤੀ ਹੈ ਵੀ ਗੁਰਮੁਖ ਦਾ ਜੀਵਨ ਹੰਸ ਦੀ ਤਰ੍ਹਾਂ ਹੁੰਦਾ। ਤੇ ਪੁਰਾਤਨ ਲਿਖਤਾਂ ਦੇ ਵਿੱਚ ਇਹ ਗੱਲ ਦਾ ਜ਼ਿਕਰ ਆਮ ਕਰਕੇ ਮਿਲਦਾ ਵੀ ਹੰਸ ਮੋਤੀਆਂ ਦੀ ਚੋਗ ਚੁਗਦਾ, ਉਹਦੀ ਚੁੰਝ ਦੇ ਅੰਦਰ ਇੱਕ ਐਸਾ ਤੱਤ ਲੱਗਾ ਹੁੰਦਾ ਜਦੋਂ ਉਹ ਦੁੱਧ ਦੇ ਅੰਦਰ ਮਾਰਦਾ ਪਾਣੀ ਨੂੰ ਵੱਖਰਾ ਕਰ ਦਿੰਦਾ, ਦੁੱਧ ਨੂੰ ਵੱਖਰਾ ਕਰ ਦਿੰਦਾ। ਪਰ ਇਹ ਦੇਖਿਆ ਕਿਸੇ ਨੇ ਨਹੀਂ, ਇਹ ਗੱਲਾਂ ਸੁਣੀ ਸੁਣਾਈਆਂ ਸਾਡੇ ਤੱਕ ਪਹੁੰਚੀਆਂ ਤੇ ਗੁਰੂ ਸਾਹਿਬ ਨੇ ਉਸ ਹੰਸ ਦੀ ਉਦਾਹਰਣ ਨੂੰ ਗੁਰਮੁਖ ਦੇ ਨਾਲ ਤੁਲਨਾ ਦੇ ਕੇ ਸਾਡੇ ਜੀਵਨ ਨੂੰ ਹੰਸ ਵਰਗਾ ਬਣਾਉਣ ਦਾ ਯਤਨ ਕੀਤਾ। ਬਈ ਕਿਸੇ ਨੇ ਭਾਵੇਂ ਹੰਸ ਨਾ ਵੀ ਦੇਖਿਆ ਹੋਏ ਪਰ ਜਿਹਨੇ ਗੁਰਮੁਖ ਦੇ ਜੀਵਨ ਨੂੰ ਦੇਖ ਲਿਆ ਸਮਝ ਲਓ ਉਹਨੇ ਹੰਸ ਨੂੰ ਵੇਖ ਲਿਆ, ਵੀ ਗੁਰਮੁਖ ਦਾ ਜੀਵਨ ਹੀ ਹੰਸ ਵਰਗਾ ਹੋ ਗਿਆ। ਤੇ ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਵੀ ਗਿਆਨ ਅੰਸ ਹੰਸ ਗੁਰਮੁਖ ਬੰਸ ਵਿਖੇ। ਕਹਿੰਦੇ ਗਿਆਨ ਦੀ ਜਿਹੜੀ ਕਣੀ ਹੈ ਨਾ, ਗਿਆਨ ਦਾ ਹੋਣਾ ਇਹ ਗੁਰਮੁਖਾਂ ਦੇ ਜੀਵਨ ਦੇ ਅੰਦਰ ਸੁਭਾਵਿਕ ਹੈ ਕਿਉਂਕਿ ਗੁਰੂ ਉਹਨਾਂ ਨੂੰ ਗਿਆਨ ਬਖਸ਼ਦਾ। ਜਦੋਂ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਵੀ ਗੁਰੂ ਤੋਂ ਬਿਨਾਂ ਸੋਝੀ ਨਹੀਂ ਆ ਸਕਦੀ, ਗੁਰੂ ਤੋਂ ਬਿਨਾਂ ਸਾਨੂੰ ਸਮਝ ਨਹੀਂ ਪੈ ਸਕਦੀ ਵੀ ਅਸਲ ਵਿੱਚ ਜ਼ਿੰਦਗੀ ਜਿਉਣੀ ਕਿੱਦਾਂ। ਤੇ ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਗਿਆਨ ਅੰਸ ਹੰਸ ਗੁਰਮੁਖ ਬੰਸ ਵਿਖੇ। ਵੀ ਜਿਵੇਂ ਹੰਸ ਦੇ ਜੀਵਨ ਵਿੱਚ ਉਹਦੀ ਵਡਿਆਈ ਇਸ ਕਰਕੇ ਹੈ ਵੀ ਉਹ ਪਾਣੀ ਤੇ ਦੁੱਧ ਨੂੰ ਵੱਖੋ ਵੱਖਰਾ ਕਰ ਦਿੰਦਾ, ਤੇ ਭਾਈ ਸਾਹਿਬ ਕਹਿਣ ਲੱਗੇ ਗੁਰਮੁਖ ਦੇ ਜੀਵਨ ਦੀ ਵੀ ਇਹ ਵਡਿਆਈ ਹੈ ਕਿ ਦੁਕ੍ਰਿਤ ਸੁਕ੍ਰਿਤ ਖੀਰ ਨੀਰ ਸੋਖ ਪੋਖ ਕਹਿ। ਦੁਕ੍ਰਿਤ ਉਹ ਭੈੜੇ ਕਰਮ ਜਿਹਨੂੰ ਗੁਰੂ ਪਰਵਾਹ ਨਹੀਂ ਕਰਦਾ, ਸੁਕ੍ਰਿਤ ਉਹ ਸੱਚ ਤੇ ਆਧਾਰਿਤ ਕੀਤੇ ਹੋਏ ਕਰਮ ਜਿਹਨੂੰ ਗੁਰੂ ਦਰ ਤੇ ਪ੍ਰਵਾਨਗੀ ਹੈ। ਵੀ ਗੁਰਮੁਖ ਦੇ ਜੀਵਨ ਵਿੱਚ ਗੁਰੂ ਦੇ ਕੋਲੋਂ ਐਸੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਵੀ ਉਹਨੂੰ ਸਮਝ ਪੈ ਜਾਂਦੀ ਹੈ ਵੀ ਚੰਗਾ ਕਰਮ ਕੀ ਹੈ ਤੇ ਮੰਦਾ ਕੀ ਹੈ। ਦੁਕ੍ਰਿਤ ਭੈੜੇ ਕਰਮ ਜੋ ਗੁਰੂ ਦਰ ਤੇ ਪ੍ਰਵਾਨ ਨਹੀਂ, ਤੇ ਸੁਕ੍ਰਿਤ ਉਹ ਕਰਮ ਜਿਹੜੇ ਗੁਰੂ ਦਰ ਤੇ ਪ੍ਰਵਾਨ ਨੇ ਜੋ ਸੱਚ ਤੇ ਆਧਾਰਿਤ ਜੀਵਨ ਵਿੱਚ ਜਿਉਣ ਲਈ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ। ਖੀਰ ਨੀਰ, ਅੱਗੇ ਦੋ ਸ਼ਬਦ ਹੋਰ ਵਰਤੇ ਉਹਨਾਂ ਨੇ, ਇੱਕ ਖੀਰ ਸ਼ਬਦ ਵਰਤਿਆ ਤੇ ਦੂਜਾ ਸ਼ਬਦ ਵਰਤਿਆ ਨੀਰ। ਗੁਰਬਾਣੀ ਦੇ ਅੰਦਰ ਵੀ ਖੀਰ ਸ਼ਬਦ ਦੁੱਧ ਵਾਸਤੇ ਵਰਤਿਆ ਗਿਆ। ਇੱਥੇ ਭਾਈ ਸਾਹਿਬ ਨੇ ਖੀਰ ਸ਼ਬਦ ਦੁੱਧ ਵਾਸਤੇ ਵਰਤਿਆ ਤੇ ਨੀਰ ਸ਼ਬਦ ਪਾਣੀ ਵਾਸਤੇ ਵਰਤਿਆ। ਵੀ ਜਿਵੇਂ ਹੰਸ ਜਦੋਂ ਦੁੱਧ ਦੇ ਅੰਦਰ ਚੁੰਝ ਮਾਰਦਾ ਉਹ ਪਾਣੀ ਤੇ ਦੁੱਧ ਨੂੰ ਵੱਖਰਾ ਵੱਖਰਾ ਕਰ ਦਿੰਦਾ, ਕਹਿਣ ਲੱਗੇ ਇਸੇ ਤਰੀਕੇ ਨਾਲ ਜਦੋਂ ਗੁਰਮੁਖ ਦੀ ਜੀਵਨ ਦੀ ਜੁਗਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੱਚ ਦਾ ਤੱਤ ਹੋਏਗਾ ਤੇ ਉਹ ਜੀਵਨ ਦੇ ਵਿੱਚ ਮਨਮਤ ਰੂਪੀ ਪਾਣੀ ਨੂੰ ਤੇ ਗੁਰਮੁਖਤਾਈ ਦੇ ਜੀਵਨ ਵਾਲੇ ਦੁੱਧ ਨੂੰ ਵੱਖੋ ਵੱਖਰਾ ਕਰਕੇ ਦੇਖ ਲਏਗਾ। ਉਹਨੂੰ ਬਹੁਤਾ ਭੁਲੇਖਾ ਨਹੀਂ ਪਏਗਾ ਵੀ ਪਾਣੀ ਕੀ ਹੈ, ਮਨਮਤ ਕੀ ਹੈ ਤੇ ਦੁੱਧ ਕੀ ਹੈ, ਗੁਰਮਤ ਕੀ ਹੈ। ਇਹ ਉਦਾਹਰਣ ਦੇਣ ਦਾ ਪ੍ਰਯੋਜਨ ਅੱਜ ਤੱਕ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਇਹ ਗੱਲ ਦਾ ਨਿਰਣਾ ਕਰਨਾ ਨਹੀਂ ਆਇਆ ਵੀ ਗੁਰਮਤ ਕੀ ਹੈ ਤੇ ਮਨਮਤ ਕੀ ਹੈ। ਹੰਸ ਬਿਰਤੀ ਅਖਤਿਆਰ ਕਰਨ ਦੀ ਕਦੇ ਅਸੀਂ ਜਾਚ ਹੀ ਗੁਰੂ ਦੇ ਕੋਲੋਂ ਨਹੀਂ ਸਿੱਖੀ। ਜਦੋਂ ਪਾਤਸ਼ਾਹ ਬਾਰ ਬਾਰ ਕਹਿੰਦੇ ਨੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਸਾਡਾ ਜੀਵਨ ਕਿੱਥੇ ਖੜਾ? ਕਿਆ ਬੱਗ ਬੱਪੂੜਾ ਛੱਪੜੀ ਨਹਾਏ ਕੀਚੜ ਡੂਬੈ ਮੈਲ ਨਾ ਜਾਏ। ਅਸੀਂ ਜੁੜ ਗਏ ਹਾਂ ਛੱਪੜਾਂ ਦੇ ਨਾਲ, ਕਿਉਂਕਿ ਜਦੋਂ ਤੱਕ ਅਸੀਂ ਛੱਪੜ ਨਾਲ ਜੁੜਾਂਗੇ ਉਦੋਂ ਤੱਕ ਸਾਨੂੰ ਜੀਵਨ ਨੂੰ ਸੋਹਣੀ ਜੁਗਤ ਦੇਣ ਵਾਲਾ ਉਹ ਜਲ ਨਹੀਂ ਮਿਲੇਗਾ ਜਿਹੜਾ ਗੁਰੂ ਰੂਪੀ ਝਰਨੇ ਤੋਂ ਸਾਨੂੰ ਮਿਲ ਜਾਣਾ। ਹੋਇਆ ਇਹ ਕਿ ਛੱਪੜਾਂ ਦੇ ਨਾਲ ਜੁੜ ਕੇ ਫਿਰ ਛੱਪੜ ਦੇ ਵਿੱਚੋਂ ਕੀ ਮਿਲਦਾ? ਕਹਿਣ ਲੱਗੇ ਕਿਆ ਬੱਗ ਬੱਪੜਾ ਛੱਪੜੀ ਨਹਾਏ ਕੀਚੜ ਡੂਬੈ ਮੈਲ ਨਾ ਜਾਏ। ਕੀਚੜ ਦੇ ਵਿੱਚ ਤੇ ਡੁੱਬ ਜਾਏਗਾ ਪਰ ਮੈਲ ਉਹਦੀ ਜ਼ਿੰਦਗੀ ਵਿੱਚੋਂ ਨਹੀਂ ਜਾਏਗੀ, ਉਹ ਕਦੇ ਨਿਰਮਲ ਨਹੀਂ ਹੋ ਸਕਦਾ। ਨਿਰਮਲ ਕਿੱਥੋਂ ਹੁੰਦਾ ਹੈ? ਨਿਰਮਲ ਹੋਏਗਾ ਇਸ ਦਰ ਤੇ ਆ ਕੇ ਜਦੋਂ ਉਹ ਬਾਣੀ ਵਿੱਚੋਂ ਇਹ ਗੱਲ ਸਮਝ ਲਏਗਾ, ਨਿਰਮਲ 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 ਤੇਰੀ ਬਾਣੀ ਘੱਟ ਘੱਟ ਸੁਣੀ ਸ਼ਰਵਨ ਬਖਿਆਨ, ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਜਦੋਂ ਗੁਰੂ ਦੇ ਕੋਲੋਂ ਨਿਰਮਲਤਾਈ ਸਿੱਖਾਂਗੇ ਫਿਰ ਇਹ ਜੀਵਨ ਪਵਿੱਤਰਤਾਈ ਵਾਲੇ ਪਾਸੇ ਹੋ ਕੇ ਪੁਨੀਤ ਬਣ ਜਾਏਗਾ। ਖੈਰ ਜਦੋਂ ਇਹ ਉਦਾਹਰਣ ਅਸੀਂ ਸਾਂਝੀ ਕਰਦੇ ਹਾਂ ਵੀ ਸਾਨੂੰ ਮਨਮਤ ਤੇ ਗੁਰਮਤ ਦਾ ਅਜੇ ਤੱਕ ਭੁਲੇਖਾ ਪਈ ਜਾਂਦਾ, ਅਸੀਂ ਗੁਰਮਤ ਨੂੰ ਮਨਮਤ ਦੱਸੀ ਜਾਂਦੇ ਹਾਂ ਤੇ ਮਨਮਤ ਨੂੰ ਅਸੀਂ ਗੁਰਮਤ ਕਰਕੇ ਪੇਸ਼ ਕਰ ਰਹੇ ਹਾਂ, ਇਸੇ ਗੱਲ ਦਾ ਸ਼ਿਕਾਰ ਹੋਇਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਹਾੜਾ ਜਿਹਨੂੰ ਅਸੀਂ ਪ੍ਰਕਾਸ਼ ਪੁਰਬ ਕਹਿੰਦੇ ਹਾਂ। ਬਿਨਾਂ ਪੜਚੋਲੇ ਬਿਨਾਂ ਕਿਸੇ ਤੋਂ ਖੋਜ ਕੀਤਿਆਂ ਬਿਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਉਹਨਾਂ ਦੇ ਜੀਵਨ ਦੀ ਪਰਖ ਕੀਤੇ ਤੋਂ ਬਿਨਾਂ ਜੋ ਕਿਸੇ ਨੇ ਸਾਨੂੰ ਆ ਕੇ ਸੁਣਾਇਆ ਬਸ ਅਸੀਂ ਸਤਨਾਮ ਵਾਹਿਗੁਰੂ ਕਹਿ ਕੇ ਉਹਨੂੰ ਪ੍ਰਵਾਨ ਕਰ ਲਿਆ ਵੀ ਜੋ ਭਾਈ ਸਾਹਿਬ ਦੱਸ ਗਏ ਉਹੀ ਸਹੀ ਹੈ। ਪਰ ਹਮੇਸ਼ਾ ਇੱਦਾਂ ਨਹੀਂ ਹੁੰਦਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੀ ਹੈ ਜਿਹੜੀ ਸਾਨੂੰ ਸਹੀ ਦੇ ਸਕਦੀ ਹੈ, ਨਹੀਂ ਤੇ ਬੰਦਾ ਆਮ ਕਰਕੇ ਭੁਲੇਖੇ ਵਿੱਚ ਹੀ ਪਾ ਜਾਂਦਾ ਜਿਵੇਂ ਅੱਜ ਦੁਨੀਆਂ ਨੂੰ ਪਾਇਆ ਹੋਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਇਹ ਵਿਸਾਖ ਦੇ ਮਹੀਨੇ ਦੇ ਵਿੱਚ ਹੋਇਆ ਪਰ ਕੱਤਕ ਦੇ ਮਹੀਨੇ ਦੇ ਵਿੱਚ ਇਹਨੂੰ ਵਾਰ ਵਾਰ ਪ੍ਰਚਾਰਿਆ ਗਿਆ ਵੀ ਅਤੇ ਜੀ ਕੱਤਕ ਦੀ ਪੂਰਨਮਾਸੀ ਦੇ ਨਾਲ ਸੰਬੰਧਿਤ ਕਰ ਦਿੱਤਾ। ਜਦੋਂ ਕਿ ਕੱਤਕ ਦੀ ਪੂਰਨਮਾਸੀ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਨਹੀਂ ਬਲਕਿ ਸ਼੍ਰੀ ਚੰਦ ਦਾ ਜਨਮ ਦਿਹਾੜਾ ਹੈ। ਸ਼੍ਰੀ ਚੰਦ ਜੰਮਿਆ ਸੀ ਕੱਤਕ ਦੀ ਪੂਰਨਮਾਸੀ ਵਾਲੇ ਦਿਨ, ਪਰ ਸਾਨੂੰ ਇਹ ਗੱਲ ਦੀ ਕਦੇ ਪੜ੍ਹਨ ਦੀ ਜ਼ਰੂਰਤ ਨਹੀਂ ਸਮਝੀ ਕਿ ਇਹਨਾਂ ਚੀਜ਼ਾਂ ਦਾ ਅਸੀਂ ਫਰਕ ਸਮਝੀਏ ਵੀ ਹੋਇਆ ਕਿਉਂ। ਇੱਕ ਸਾਖੀ, ਕੇਵਲ ਇੱਕੋ ਹੀ ਸਾਖੀ ਜਿਹਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਕਹਿੰਦੇ ਹਾਂ, ਪੁਰਾਤਨ ਜਨਮ ਸਾਖੀ ਦੇ ਰੂਪ ਦੇ ਵਿੱਚ ਇੰਨਾ ਕੁ ਪ੍ਰਚਾਰਿਆ ਗਿਆ, ਇੰਨਾ ਕੁ ਪ੍ਰਚਾਰਿਆ ਗਿਆ ਵੀ ਲੋਕਾਂ ਨੂੰ ਲੱਗਿਆ ਵੀ ਜੋ ਉਸ ਸਾਖੀ ਦੇ ਵਿੱਚ ਲਿਖਿਆ ਉਹੀ ਸੱਚ ਹੈ। ਪਰ ਸਾਧ ਸੰਗਤ, ਜਦੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ, ਉਹਨਾਂ ਦੇ ਜੀਵਨ ਨੂੰ, ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਕਸਵੱਟੀ ਤੇ ਪਰਖਦੇ ਹਾਂ, ਫਿਰ ਉਹ ਜਿਹੜੀ ਸਾਖੀ ਦੇ ਅੰਦਰ ਜੋ ਜੋ ਸਿੱਖਿਆ, ਜੋ ਜੋ ਘਟਨਾਵਾਂ ਗੁਰੂ ਸਾਹਿਬ ਦੇ ਬਾਰੇ ਲਿਖੀਆਂ ਹੋਈਆਂ ਨੇ ਉਹ ਸਾਰੀਆਂ ਰੱਦ ਹੋ ਜਾਂਦੀਆਂ ਨੇ, ਕਿਉਂਕਿ ਬਾਲੇ ਨਾਮ ਦਾ ਸ਼ਖਸ ਅਸਲ ਦੇ ਵਿੱਚ ਹੋਇਆ ਹੀ ਨਹੀਂ ਪਰ ਸਾਨੂੰ ਵਾਰ ਵਾਰ ਇਹ ਕਹਿ ਕੇ ਪ੍ਰਚਾਰਿਆ ਗਿਆ ਵੀ ਭਾਈ ਬਾਲਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਾਥੀ ਸੀ। ਤੁਸੀਂ ਦੇਖੋ ਜਿੱਥੇ ਕੋਈ ਮੁਸ਼ਕਲ ਆਉਂਦੀ ਹੈ, ਜਿੱਥੇ ਕੋਈ ਮੁਸੀਬਤ ਆਉਂਦੀ ਹੈ, ਉੱਥੇ ਭਾਈ ਮਰਦਾਨਾ ਤੇ ਖਲੋਤਾ ਨਜ਼ਰ ਆਉਂਦਾ ਪਰ ਬਾਲਾ ਕਿਤੇ ਨਜ਼ਰ ਨਹੀਂ ਆਉਂਦਾ। ਇਹ ਹੋਇਆ ਕਿਉਂ? ਕਿਉਂਕਿ ਸਾਨੂੰ ਇਹ ਸਮਝ ਨਹੀਂ ਪਈ ਜੋ ਕੁਝ ਸਾਡੇ ਵਿੱਚ ਗੁਰਮਤ ਦੇ ਰੂਪ ਦੇ ਵਿੱਚ ਪ੍ਰਚਾਰਿਆ ਗਿਆ। ਅਸਲ ਦੇ ਵਿੱਚ ਤੀਸਰੇ ਪਾਤਸ਼ਾਹ ਦੇ ਸਮੇਂ, ਥੋੜਾ ਜਿਹਾ ਧਿਆਨ ਦੇ ਕੇ ਸਤਸੰਗ ਸ਼੍ਰਵਣ ਕਰਨਾ, ਕਿਉਂਕਿ ਸਾਨੂੰ ਜਦੋਂ ਤੱਕ ਧਿਆਨ ਇਹਨਾਂ ਵਿਚਾਰਾਂ ਵਾਲੇ ਪਾਸੇ ਨਹੀਂ ਹੋਏਗਾ, ਫਿਰ ਸਾਡੇ ਮਨ ਵਿੱਚ ਗੱਲ ਉਹੀ ਰਹੇਗੀ ਬਈ ਨਹੀਂ ਬਈ ਜਿਹੜੀ ਬਾਲੇ ਵਾਲੀ ਜਨਮ ਸਾਖੀ ਹੈ ਉਹੀ ਸਹੀ ਹੈ। ਜਦੋਂ ਅਸੀਂ ਇਤਿਹਾਸ ਵਿੱਚੋਂ ਵਾਚਦੇ ਹਾਂ, ਭਾਈ ਹਿੰਦਾਲ ਕਰਕੇ ਇੱਕ ਸਿੱਖ ਦਾ ਨਾਮ ਆਉਂਦਾ, ਜਿਹਨੂੰ ਸਿੱਖ ਕਰਕੇ ਪ੍ਰਚਾਰਿਆ ਗਿਆ, ਭਾਈ ਹਿੰਦਾਲ ਦਾ ਜ਼ਿਕਰ ਆਉਂਦਾ, ਪਰ ਇਹ ਭਾਈ ਹਿੰਦਾਲ ਹੈ ਕੌਣ ਹੈ? ਭਾਈ ਹਿੰਦਾਲ ਦੇ ਬਾਰੇ ਭਾਈ ਕਾਨ ਸਿੰਘ ਜੀ ਨਾਭਾ ਹੋਰਾਂ ਨੇ ਮਹਾਨ ਕੋਸ਼ ਦੇ ਅੰਦਰ ਸਿਰਲੇਖ ਦਿੱਤਾ, ਨਿਰੰਜਨੀਏ। ਸਿਰਲੇਖ ਕੀ ਦਿੱਤਾ ਜੀ? ਨਿਰੰਜਨੀਏ। ਹੁਣ ਨਾਮ ਹਿੰਦਾਲ ਹੈ, ਪਰ ਉਹਦਾ ਸਿਰਲੇਖ ਭਾਈ ਕਾਨ ਸਿੰਘ ਜੀ ਨਾਭਾ ਦੇ ਰਹੇ ਨੇ ਵੀ ਨਿਰੰਜਨੀਏ। ਉੱਥੇ ਤੁਸੀਂ ਹਿੰਦਾਲ ਜਦੋਂ ਸਰਚ ਕਰੋਗੇ ਨਾ, ਹਿੰਦਾਲ ਹਿੰਦਾਲੀਏ, ਤੇ ਜਦੋਂ ਉਹਦੇ ਤੇ ਕਲਿੱਕ ਕਰੋਗੇ ਤੇ ਅੱਗੇ ਲਿਖਿਆ ਆਏਗਾ ਵੀ ਦੇਖੋ ਨਿਰੰਜਨੀਏ, ਦੇਖੋ ਨਿਰੰਜਨੀਏ। ਉਹਦਾ ਭਾਵ ਕੀ ਹੁੰਦਾ ਹੈ ਵੀ ਹਿੰਦਾਲ ਤੇ ਨਿਰੰਜਨੀਆਂ ਵਿੱਚ ਫਰਕ ਨਹੀਂ, ਕੇਵਲ ਨਾਮ ਦਾ ਫਰਕ ਹੈ। ਤੇ ਜਦੋਂ ਨਿਰੰਜਨੀਏ ਉੱਥੇ ਅਸੀਂ ਸਰਚ ਕਰਾਂਗੇ, ਉੱਥੇ ਭਾਈ ਕਾਨ ਸਿੰਘ ਜੀ ਨਾਭਾ ਨੇ ਉੱਥੇ ਸੂਚਨਾ ਦਿੱਤੀ ਵੀ ਸੁਖੀ ਦੇ ਗਰਭ ਤੋਂ ਜਨਮਿਆ ਗਾਜੀ ਦਾ ਪੁੱਤਰ ਹਿੰਦਾਲ ਹੈ, ਜੋ ਕਿ ਜੰਡਿਆਲੇ ਦਾ ਰਹਿਣ ਵਾਲਾ ਸੀ। ਅੱਗੇ ਇਹਦੀ ਜਿਹੜੀ ਜਦੋਂ ਸ਼ਾਦੀ ਹੋਈ ਹਮਜਾ ਚਾਹਲ ਦੀ ਪੁੱਤਰੀ ਉੱਤਮੀ ਦੇ ਨਾਲ, ਤੇ ਉਹ ਤੋਂ ਅੱਗੇ ਪੁੱਤਰ ਪੈਦਾ ਹੋਇਆ ਸੀ ਵਿਧੀ ਚੰਦ। ਇਹਨਾਂ ਨੇ ਅੱਗੇ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਚੇਤਾ ਕਰਾ ਦਿਆਂ ਵੀ ਇਹਨਾਂ ਨੂੰ ਨਿਰੰਜਨੀਏ ਕਿਉਂ ਕਿਹਾ ਗਿਆ। ਹਿੰਦਾਲ ਆਪਣੇ ਜੀਵਨ ਦੇ ਵਿੱਚ ਵਿਚਰਦਿਆਂ ਆਪਣੇ ਮੂੰਹ ਤੋਂ ਵਾਰ ਵਾਰ ਇਹ ਗੱਲ ਜਪਦਾ ਹੁੰਦਾ ਸੀ, ਨਿਰੰਜਨ ਨਿਰੰਜਨ ਨਿਰੰਜਨ, ਤੇ ਨਿਰੰਜਨ ਨਿਰੰਜਨ ਕਹਿਣ ਦੇ ਕਰਕੇ ਕੀ ਹੋਇਆ, ਉਹਨਾਂ ਦਾ ਨਾਮ ਪੈ ਗਿਆ ਨਿਰੰਜਨੀਏ, ਵੀ ਇਹ ਨਿਰੰਜਨੀਏ। ਫਿਰ ਇੱਕ ਸੰਪਰਦਾ ਹੀ ਤੁਰ ਪਈ ਵੀ ਫਲਾਣੇ ਤੇ ਨਿਰੰਜਨੀਏ ਨੇ। ਇੱਦਾਂ ਹੀ ਹੁੰਦਾ, ਕੋਈ ਬੰਦਾ ਕੋਈ ਸੰਪਰਦਾ ਤੋਰ ਲੈਂਦਾ, ਕੋਈ ਕੋਈ ਤੋਰ ਲੈਂਦਾ, ਸਾਨੂੰ ਮਾੜਾ ਜਿਹਾ ਬਸ ਪਰੂਫ ਚਾਹੀਦਾ, ਨਾਲ ਦੀ ਨਾਲ ਅਸੀਂ ਸੰਪਰਦਾ ਖੜੀ ਕਰ ਦਿੰਦੇ ਹਾਂ ਵੀ ਇਹ ਤੇ ਇਹਦੇ ਨਾਲ ਸੰਬੰਧਿਤ ਹੈ। ਇਹ ਹਿੰਦਾਲੀਏ, ਹਿੰਦਾਲ ਜਦੋਂ ਨਿਰੰਜਨ ਨਿਰੰਜਨ ਜਪਦਾ ਸੀ, ਇਹਦੇ ਕਰਕੇ ਇਹਦਾ ਨਾਮ ਅੱਗੇ ਇਹਨਾਂ ਨੂੰ ਨਿਰੰਜਨੀਆਂ ਕਰਕੇ ਪ੍ਰਚਾਰਿਆ ਗਿਆ। ਤੇ ਤੁਹਾਨੂੰ ਚੇਤਾ ਹੋਏਗਾ ਜਦੋਂ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਭਾਈ ਤਾਰੂ ਸਿੰਘ ਜੀ ਦੀ ਸੂਹ ਕੌਣ ਦਿੰਦਾ? ਹਰ ਭਗਤ ਨਿਰੰਜਨੀਆ। ਇਸ ਕਰਕੇ ਇਹ ਘਟਨਾ ਨੂੰ ਜੋੜ ਕੇ ਦੇਖਣ ਦੀ ਜ਼ਰੂਰਤ ਹੈ ਵੀ ਇਹਨਾਂ ਨਿਰੰਜਨੀਆਂ ਦਾ ਰੋਲ ਇੱਥੋਂ ਸਾਫ਼ ਕਲੀਅਰ ਹੋ ਜਾਂਦਾ ਵੀ ਇਹ ਗੁਰੂ ਦਰਬਾਰ ਦੇ ਨਾਲ ਕਿੱਥੋਂ ਤੱਕ ਪਿਆਰ ਕਰਦੇ ਸੀ ਤੇ ਕਿੱਥੋਂ ਤੱਕ ਈਰਖਾ ਕਰਦੇ ਸੀ। ਇਹੋ ਹੀ ਹਰ ਭਗਤ ਨਿਰੰਜਨੀਆ ਸੀ, ਇਹਨਾਂ ਹਿੰਦਾਲ ਦੇ ਪਰਿਵਾਰ ਦੇ ਵਿੱਚੋਂ, ਜਿਨ੍ਹਾਂ ਨੇ ਭਾਈ ਤਾਰੂ ਸਿੰਘ ਦੀ ਸੂਹ ਦਿੱਤੀ ਵੀ ਇਹ ਉਹਨਾਂ ਸਿੱਖਾਂ ਦੀ ਸੇਵਾ ਕਰਦਾ ਜਿਹੜੇ ਹਕੂਮਤ ਦੇ ਖਿਲਾਫ ਨੇ। ਹੁਣ ਭਾਈ ਤਾਰੂ ਸਿੰਘ ਦਾ ਕੋਈ ਗੁਨਾਹ ਨਹੀਂ, ਕੋਈ ਉਹਨਾਂ ਦਾ ਐਸਾ ਕਰਮ ਜ਼ਾਹਰ ਨਹੀਂ ਕਰ ਪਾਏ ਜਿਹਦੇ ਕਰਕੇ ਉਹ ਕਹਿਣ ਵੀ ਇਹ ਸਰਕਾਰ ਦਾ ਦੋਸ਼ੀ ਹੈ, ਪਰ ਅਖੀਰ ਵਿੱਚ ਉਹਦੀ ਸੂਹ ਕਰਕੇ, ਉਹਦੀ ਮੁਖਬਰੀ ਕਰਕੇ ਭਾਈ ਤਾਰੂ ਸਿੰਘ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਇਹ ਉਹ ਲੋਕ ਨੇ ਹਿੰਦਾਲ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਨੇ ਹਮੇਸ਼ਾ ਹੀ ਗੁਰੂ ਘਰ ਦੇ ਨਾਲ ਵਿਰੋਧਤਾ ਕੀਤੀ ਹੈ ਤੇ ਉਹਨਾਂ ਦੀ ਮੁਖਬਰੀ ਕੀਤੀ ਜਿਹੜੇ ਸੱਚ ਤੇ ਆਧਾਰਿਤ ਆਪਣਾ ਜੀਵਨ ਜਿਉਂਦੇ ਸੀ। ਇਸੇ ਹਰ ਭਗਤ ਨਿਰੰਜਨੀਏ ਨੇ ਜਿਹੜਾ ਹਿੰਦਾਲ ਦੇ ਰੂਪ ਦੇ ਵਿੱਚ ਉਸ ਸਮੇਂ ਵਿਚਰਿਆ, ਇਹਨਾਂ ਨੇ ਇੱਕ ਪਹਾੜੇ ਦਾ ਲਿਖਾਰੀ ਲੈ ਕਰਕੇ 2014 ਦੇ ਵਿੱਚ ਸਾਖੀ ਮਹਿਲ ਪਹਿਲੇ ਕੀ ਇੱਕ ਕਿਤਾਬ ਛਾਪੀ ਹੈ। ਸੰਤ ਸਿੰਘ ਪਦਮ ਉਹਨਾਂ ਦੇ ਲਿਖਾਰੀ ਨੇ, ਤੇ ਇੰਟਰਨੈਟ ਦੇ ਉੱਪਰ ਤੁਹਾਨੂੰ ਆਨਲਾਈਨ ਜਦੋਂ ਤੁਸੀਂ ਪੜ੍ਹਨੀ ਵੀ ਹੋਈ ਨਾ, ਸਿੰਘ ਸਭਾ ਇੰਟਰਨੈਸ਼ਨਲ ਤੇ ਜਾ ਕੇ ਉੱਥੇ ਬੁੱਕਸ ਦਿੱਤੀਆਂ ਹੋਈਆਂ ਨੇ, ਤੁਸੀਂ ਉੱਥੇ ਕਲਿੱਕ ਕਰਕੇ ਆਨਲਾਈਨ ਇਹ ਬੁੱਕ ਪੜ੍ਹ ਸਕਦੇ ਹੋ। ਇਹ ਹੁਣੇ ਹੀ ਨਵਾਂ ਸੰਸਕਰਨ ਛਪਿਆ, ਮਈ 2014 ਦੇ ਵਿੱਚ ਪਹਿਲੀ ਵਾਰ ਛਪਾਈ ਹੋਈ ਹੈ ਇਹਦੀ। ਉਹਨਾਂ ਨੇ ਉਚੇਚੇ ਤੌਰ ਤੇ ਦਰਜ ਕੀਤਾ ਵੀ ਜਦੋਂ ਭਾਈ ਬਾਲੇ ਵਾਲੀ ਜਨਮ ਸਾਖੀ ਲਿਖੀ ਗਈ, ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ 120 ਸਾਲ ਬਾਅਦ ਲਿਖੀ ਗਈ। ਹੁਣ ਤੁਸੀਂ ਅੰਦਾਜ਼ਾ ਲਾ ਲਓ, 120 ਸਾਲ ਦਾ ਸਮੇਂ ਦਾ ਗੈਪ ਹੈ ਜਦੋਂ ਇਹ ਸਾਖੀ ਲਿਖੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਇਹ ਪ੍ਰਚਾਰੀ ਜਾ ਰਹੀ ਹੈ। ਉਸ ਤੋਂ ਪਹਿਲਾਂ 1570 ਤੇ 1574 ਦੇ ਸਮੇਂ ਦੇ ਦੌਰਾਨ ਸ਼ੀਹਾਂ ਉੱਪਲ, ਤੁਸੀਂ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਪੜ੍ਹੋਗੇ ਨਾ, ਸ਼ੀਹਾਂ ਉੱਪਲ ਜਾਣੀ ਹੈ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਮੈਲ ਸੀਹਾਂ ਦਾ ਜ਼ਿਕਰ ਕੀਤਾ ਹੈ, ਅਜੀਤੇ ਰੰਧਾਵੇ ਦਾ ਜ਼ਿਕਰ ਕੀਤਾ ਹੈ, ਬਾਬੇ ਬੁੱਢੇ ਦਾ ਜ਼ਿਕਰ ਕੀਤਾ ਹੈ, ਇਸ ਤਰੀਕੇ ਨਾਲ ਉਹਨਾਂ ਗੁਰਸਿੱਖਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਉਸ ਸਾਰੇ ਪ੍ਰਚਾਰਕ ਦੌਰਿਆਂ ਦੇ ਵਿੱਚ ਜਿੱਥੇ ਜਿੱਥੇ ਸੇਵਾ ਲੱਗੀ ਹੋਈ ਸੀ ਉਹ ਸੇਵਾ ਕਰ ਰਹੇ ਸੀ, ਉਹਨਾਂ ਦਾ ਜ਼ਿਕਰ ਕੀਤਾ। ਇਸ ਸਿੰਹਾਂ ਉਪਲ ਭਾਈ ਦੀ ਜਿਹੜੀ ਲਿਖੀ ਹੋਈ ਸਾਖੀ ਹੈ ਉਹ 1570 ਤੋਂ ਲੈ ਕੇ 74 ਦੇ ਵਿੱਚ ਲਿਖੀ ਗਈ, ਜੋ ਕਿ ਪ੍ਰਚਾਰੀ ਨਹੀਂ ਗਈ, ਇਸ ਦਾ ਕਿਤੇ ਜ਼ਿਕਰ ਹੀ ਕੋਈ ਨਹੀਂ ਆਇਆ। ਉਹਨਾਂ ਨੇ ਉਚੇਚੇ ਤੌਰ 'ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ, ਦੇਖੋ ਸਾਖੀਆਂ ਬੜੀਆਂ ਲਿਖੀਆਂ ਗਈਆਂ, ਮੈਂ ਮੁੱਖ ਤੌਰ 'ਤੇ ਜ਼ਿਕਰ ਕਰਨ ਲੱਗਿਆ ਆਪ ਜੀ ਦੀ ਜਾਣਕਾਰੀ ਤਹਿਤ। ਸਭ ਤੋਂ ਪਹਿਲਾਂ ਜਿਹੜੀ ਸਾਖੀ ਲਿਖੀ ਗਈ ਹੈ ਉਹ ਸਿੰਹੇ ਉਪਲ ਦੁਆਰਾ ਹੀ ਸਾਖੀ ਮਹਿਲ ਪਹਿਲੇ ਕੀ ਲਿਖੀ ਗਈ। ਉਸ ਤੋਂ ਬਾਅਦ ਜਿਹੜੀ ਸਾਖੀ ਪ੍ਰਚਲਿਤ ਹੁੰਦੀ ਹੈ ਆਦਿ ਸਾਖੀਆਂ, ਆਦਿ ਸਾਖੀਆਂ ਕਰਕੇ ਉਹਨੂੰ ਨਾਮ ਦਿੱਤਾ ਗਿਆ। ਆਦਿ ਸਾਖੀਆਂ ਤੋਂ ਬਾਅਦ ਫਿਰ ਪੁਰਾਤਨ ਜਨਮ ਸਾਖੀ, ਫਿਰ ਮਿਹਰਬਾਨ ਵਾਲੀ ਜਨਮ ਸਾਖੀ, ਫਿਰ ਭਾਈ ਬਾਲਾ ਜੀ ਵਾਲੀ ਜਨਮ ਸਾਖੀ, ਏਦਾਂ ਕਰਕੇ ਇਹ ਸਾਖੀਆਂ ਦਰਵ ਦਰ ਜਿਹੜੀਆਂ ਨੇ ਉਹ ਲਿਖੀਆਂ ਗਈਆਂ। ਸਭ ਤੋਂ ਬਾਅਦ ਜ਼ਿਕਰ ਆਉਂਦਾ ਭਾਈ ਬਾਲੇ ਵਾਲੀ ਜਨਮ ਸਾਖੀ ਦਾ, ਪਰ ਇਹ ਸਭ ਤੋਂ ਵੱਧ ਪ੍ਰਚਲਿਤ ਕਿਉਂ ਹੋਈ? ਕਿਉਂਕਿ ਇਸ ਨੂੰ ਪ੍ਰਚਾਰਨ ਵਾਲੇ ਉਹ ਲੋਕ ਸਨ ਜਿਹੜੇ ਗੁਰੂ ਦਰਬਾਰ ਦੇ ਨਾਲ ਵਿਰੋਧਤਾ ਰੱਖਦੇ ਸਨ। ਇਹਨਾਂ ਜਨਮ ਸਾਖੀਆਂ ਦੇ ਵਿੱਚੋਂ ਕੇਵਲ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਛੱਡ ਕੇ ਬਾਕੀ ਸਾਰੀਆਂ ਸਾਖੀਆਂ ਦੇ ਵਿੱਚ ਵੈਸਾਖ ਦਾ ਜ਼ਿਕਰ ਕੀਤਾ ਗਿਆ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜਾ ਪ੍ਰਕਾਸ਼ ਹੋਇਆ ਉਹ ਵੈਸਾਖ ਮਹੀਨੇ ਦੇ ਵਿੱਚ ਹੋਇਆ। ਫਿਰ ਇਸ ਵੈਸਾਖ ਤੋਂ ਕੱਤਕ ਤੱਕ ਖਿੱਚਣ ਦਾ ਕਾਰਨ ਇਹ ਵੀ ਆਪ ਜੀ ਦੀ ਸੇਵਾ ਦੇ ਵਿੱਚ ਸਾਂਝਾ ਕਰੀਏ। ਵੈਸਾਖ ਤੋਂ ਕੱਤਕ ਤੱਕ ਦਾ ਜਿਹੜਾ ਸਫ਼ਰ ਹੈ, ਕੱਤਕ ਦੇ ਵਿੱਚ ਆਮ ਕਰਕੇ ਜਦੋਂ ਕੋਈ ਬਾਲਕ ਜਨਮ ਲੈਂਦਾ ਸੀ ਜਾਂ ਕੋਈ ਇਸਤਰੀ ਉਸ ਵੇਲੇ ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀ ਸੀ, ਉਹਨਾਂ ਦਿਨਾਂ ਦੇ ਵਿੱਚ ਫਸਲ ਸੰਭਾਲਣ ਦਾ ਕੰਮ ਬੜਾ ਹੁੰਦਾ ਸੀ। ਲੋਕਾਂ ਨੇ ਵਿਗਿਆਨਿਕ ਨਜ਼ਰੀਆ 'ਤੇ ਨਹੀਂ ਰੱਖਿਆ, ਪਰ ਉਹਨਾਂ ਨੇ ਭਰਮ ਦੇ ਵਿੱਚ ਲੈ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਉਸੇ ਕੈਟਾਗਰੀ ਦੇ ਵਿੱਚ ਲਿਆ ਕੇ ਖੜਾ ਕਰਨ ਦਾ ਯਤਨ ਕੀਤਾ ਵੀ ਤਾਂ ਕਿ ਇਹਨਾਂ ਨੂੰ ਵੀ ਮਨਹੂਸ ਦੇ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਪ੍ਰਚਾਰਿਆ ਜਾਏ ਵੀ ਜਿਹੜਾ ਵੀ ਬੱਚਾ ਕੱਤਕ ਦੇ ਮਹੀਨੇ ਦੇ ਵਿੱਚ ਜੰਮਦਾ ਅਸਲ ਦੇ ਵਿੱਚ ਉਹ ਮਨਹੂਸ ਹੁੰਦਾ, ਵੀ ਉਹ ਕੋਈ ਚੰਗਾ ਨਹੀਂ ਹੁੰਦਾ। ਅਤੇ ਜਦੋਂ ਆਪਾਂ ਵਿਗਿਆਨਕ ਨਜ਼ਰੀਏ 'ਤੇ ਇਹਨੂੰ ਵੇਖਦੇ ਹਾਂ ਅਤੇ ਜਦੋਂ ਕੋਈ ਇਸਤਰੀ ਦੇ ਇਸ ਤਰੀਕੇ ਨਾਲ ਬੱਚਾ ਹੋਣ ਵਾਲਾ ਹੁੰਦਾ ਸੀ ਅਤੇ ਇਸ ਕਰਕੇ ਇਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ, ਇੱਕ ਤਾਂ ਖੇਤਾਂ ਦੇ ਵਿੱਚ ਜਿਹੜਾ ਫਸਲ ਬਾੜੀ ਸਾਂਭਣ ਦਾ ਕੰਮ ਬੜਾ ਹੁੰਦਾ ਸੀ, ਸਾਰੇ ਪਰਿਵਾਰ ਰਲ ਕੇ ਉਹ ਸੰਭਾਲਦੇ ਹੁੰਦੇ ਸੀ, ਅਤੇ ਜਦੋਂ ਇਸ ਕੰਮ ਦੇ ਵਿੱਚ ਕੋਈ ਇਸਤਰੀ ਇਸ ਤਰੀਕੇ ਦੇ ਨਾਲ ਬੱਚੇ ਨੂੰ ਜਨਮ ਦੇਣ ਦੀ ਸਥਿਤੀ ਵਿੱਚ ਹੁੰਦੀ ਸੀ ਅਤੇ ਇੱਕ ਤਾਂ ਉਹ ਆਪ ਘਰ ਰਹਿੰਦੀ ਸੀ ਅਤੇ ਨਾਲ ਇੱਕ ਉਹਦੀ ਸੇਵਾ ਵਾਸਤੇ ਵੀ ਘਰ ਛੱਡਣਾ ਪੈਂਦਾ ਸੀ, ਤਾਂ ਕਰਕੇ ਉਹ ਮੰਨਦੇ ਸੀ ਵੀ ਇਹ ਬੱਚੇ ਜਿਹੜਾ ਹੈ ਇਹਨੇ ਤੇ ਆਪ ਤੇ ਕੰਮ ਕਰਨਾ ਨਹੀਂ ਸੀ ਬਲਕਿ ਇਹਨੇ ਦੂਜੇ ਨੂੰ ਵੀ ਕੰਮ ਤੋਂ ਰੋਕ ਦਿੱਤਾ। ਕੰਮ ਨਾ ਕਰਨ ਦੇ ਇੱਕ ਤਰੀਕੇ ਨੂੰ ਇਸ ਤਰੀਕੇ ਨਾਲ ਪ੍ਰਚਾਰਿਆ ਗਿਆ, ਪਰ ਇਹਨਾਂ ਲੋਕਾਂ ਨੇ ਇਹਨਾਂ ਦਿਨਾਂ ਨੂੰ ਪਵਿੱਤਰ ਅਤੇ ਪਵਿੱਤਰਤਾ ਦੇ ਨਾਲ ਜੋੜ ਕੇ ਇਹ ਪ੍ਰਚਾਰ ਦਿੱਤਾ ਵੀ ਜਿਹੜਾ ਵੀ ਕੱਤਕ ਦੇ ਮਹੀਨੇ ਵਿੱਚ ਜੰਮਦਾ ਉਹ ਮਨਹੂਸ ਮੰਨਿਆ ਜਾਂਦਾ। ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਦੋਂ ਇਹਨਾਂ ਸਾਖੀਆਂ ਨੂੰ ਆਪਾਂ ਪੜ੍ਹਦੇ ਹਾਂ ਧਿਆਨ ਨਾਲ, ਤੇ ਸਾਨੂੰ ਇਹੋ ਹੀ ਹਵਾਲਾ ਮਿਲਦਾ ਵੀ ਇੱਕ ਬਾਲੇ ਵਾਲੀ ਜਨਮ ਸਾਖੀ ਨੂੰ ਛੱਡ ਕੇ ਕੇਵਲ ਤੇ ਕੇਵਲ ਬਾਕੀ ਸਾਰੀਆਂ ਸਾਖੀਆਂ ਦੇ ਵਿੱਚ ਵੈਸਾਖ ਦਾ ਜ਼ਿਕਰ ਕੀਤਾ ਗਿਆ ਔਰ ਵੈਸਾਖ ਮਹੀਨੇ ਦੀ ਪ੍ਰੋੜਤਾ ਕੀਤੀ ਗਈ ਹੈ। ਭਾਈ ਗੁਰਦਾਸ ਜੀ ਦੀ ਵਾਰ ਜਦੋਂ ਰਾਗੀ ਸਿੰਘਾਂ ਨੇ ਸ਼ਬਦ ਪ੍ਰਾਰੰਭ ਕੀਤੇ ਨੇ ਉਹਨਾਂ ਨੇ ਇੱਕ ਵਾਰ ਪੜ੍ਹੀ 27 ਨੰਬਰ ਪੌੜੀ, ਪਹਿਲੀ ਵਾਰ ਦੀ 27 ਨੰਬਰ ਪੌੜੀ ਉਹਨਾਂ ਨੇ ਪੜ੍ਹੀ ਵੀ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਇਸੇ ਵਾਰ ਦੀ ਪੌੜੀ ਦੇ ਅੰਦਰ ਜ਼ਿਕਰ ਆਉਂਦਾ ਹੈ ਘਰ ਘਰ ਅੰਦਰ ਧਰਮਸ਼ਾਲ ਹੋਏ ਕੀਰਤਨ ਸਦਾ ਵਿਸੋਆ। ਵਿਸੋਆ ਦਾ ਅਰਥ ਹੈ ਵਿਸਾਖੀ, ਵੀ ਘਰ ਘਰ ਦੇ ਅੰਦਰ ਧਰਮਸ਼ਾਲ ਭਾਵ ਉਹ ਰੱਬ ਦੀ ਕੀਰਤੀ ਹੋ ਰਹੀ ਹੈ। ਜਿਵੇਂ ਵਿਸਾਖੀ ਨੂੰ ਲੋਕੀ ਖੁਸ਼ੀਆਂ ਮਨਾਉਂਦੇ ਨੇ, ਵਿਸਾਖੀ ਵਾਲਾ ਪੁਰਬ ਹੀ ਹਰ ਘਰ ਦੇ ਵਿੱਚ ਬਣਿਆ ਹੋਇਆ ਜਦੋਂ ਗੁਰਮਤਿ ਦਾ ਪ੍ਰਚਾਰ ਗੁਰਮਤਿ ਦੇ ਨਾਲ ਜੁੜਨ ਦੀ ਸਿੱਖਿਆ ਘਰ ਦੇ ਵਿੱਚ ਦਿੱਤੀ ਜਾ ਰਹੀ ਹੈ। ਪਰ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਨਾਲ ਵਾਚਦੇ ਹਾਂ ਸਾਧ ਸੰਗਤ, ਫਿਰ ਸਾਨੂੰ ਸਮਝ ਪੈਂਦੀ ਹੈ ਜਦੋਂ ਇਹ ਸਾਖੀਆਂ ਸਾਡੇ ਵਿੱਚ ਪ੍ਰਚਾਰੀਆਂ ਗਈਆਂ। ਤੁਸੀਂ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਕਿੰਨੀਆਂ ਤਸਵੀਰਾਂ ਸਾਡੇ ਸਾਹਮਣੇ ਰੱਖ ਦਿੱਤੀਆਂ ਗਈਆਂ, ਇੱਕ ਵੀ ਤਸਵੀਰ ਇੱਕ ਦੂਜੇ ਨਾਲ ਨਹੀਂ ਮਿਲਦੀ, ਉਹਦੇ ਪਿੱਛੇ ਪ੍ਰਕਾਸ਼ ਦਿਖਾ ਦਿੱਤਾ ਗਿਆ। ਅਸਲ ਵਿੱਚ ਜਦੋਂ ਆਪਾਂ ਗੁਰਬਾਣੀ ਵਿੱਚੋਂ ਧਿਆਨ ਨਾਲ ਅਸੀਂ ਇਹਨੂੰ ਗੁਰਬਾਣੀ ਦੇ ਤਲ 'ਤੇ ਵਿਚਾਰਨ ਦਾ ਯਤਨ ਕਰਦੇ ਹਾਂ ਤਾਂ ਕਿ ਤੁਹਾਨੂੰ ਇਹ ਵੀ ਨਾ ਲੱਗੇ ਵੀ ਸ਼ਾਇਦ ਕੋਈ ਮੈਂ ਆਪਣੀ ਗੱਲ ਕਰ ਗਿਆ। ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਬਾਬਾ ਫਰੀਦ ਜੀ ਦਾ, ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਬਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਕਹਿੰਦੇ ਵੀ ਤੂੰ ਆਪਣੇ ਕੰਨ ਮੋਢੇ ਦੇ ਉੱਤੇ ਨਮਾਜ਼ ਅਦਾ ਕਰਨ ਵਾਲਾ ਕੱਪੜਾ ਵੀ ਰੱਖ ਲਿਆ, ਕੰਨ ਮੁਸੱਲਾ ਸੂਫ ਗਲ, ਸੂਫੀਆਂ ਵਾਲੇ ਵਸਤਰ ਵੀ ਪਾ ਲਏ, ਸੂਫ ਗਲ, ਦਿਲ ਕਾਤੀ ਗੁੜਬਾਤ, ਕਾਤੀ ਕੈਂਚੀ ਨੂੰ ਕਹਿੰਦੇ ਨੇ। ਕਹਿਣ ਲੱਗੇ ਦਿਲ ਦੇ ਵਿੱਚ ਤੇਰੇ ਕੀ ਹੈ, ਈਰਖਾ ਦੀ ਕੈਂਚੀ ਚੱਲੀ ਹੋਈ ਹੈ ਤੇ ਮੁੱਖ ਤੋਂ ਕੀ ਕਰਦਾ, ਗੁੜਬਾਤ ਗੁੜ ਵਰਗੀਆਂ ਮਿੱਠੀਆਂ ਗੱਲਾਂ ਕਰਦਾ ਵੀ ਮੈਂ ਤੇ ਭਾਈ ਕਿਸੇ ਦਾ ਬੁਰਾ ਮੰਗਦਾ ਹੀ ਨਹੀਂ, ਆਪੋ ਤੇ ਸਾਰਿਆਂ ਦਾ ਭਲਾ ਮੰਗੀਦਾ। ਗੁਰੂ ਦਰਬਾਰ ਦੇ ਅੰਦਰ ਭਲਾ ਮੰਗਣ ਦਾ ਕੋਈ ਸਿਧਾਂਤ ਨਹੀਂ, ਇੱਥੇ ਕਰਨ ਦਾ ਸਿਧਾਂਤ ਹੈ। ਮੰਗਦੀ ਤੇ ਦੁਨੀਆਂ ਹਰ ਬੰਦਾ ਕਹਿੰਦਾ ਅਸੀਂ ਤੇ ਸਵੇਰੇ ਉੱਠ ਕੇ ਜੀ ਸਾਰਿਆਂ ਦਾ ਭਲਾ ਮੰਗੀਦਾ, ਤੇਰੇ ਭਲਾ ਮੰਗਣ ਨਾਲ ਭਾਈ ਭਲਾ ਨਹੀਂ ਹੋਣਾ, ਕਰੇਗਾ ਤਾਂ ਹੋਏਗਾ। ਤੇ ਇਸੇ ਤਰੀਕੇ ਨਾਲ ਕਹਿੰਦੇ ਦਿਲ ਕਾਤੀ ਗੁੜਬਾਤ ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਕਹਿਣ ਲੱਗੇ ਅੰਦਰ ਤੇ ਫਿਰ ਅਗਿਆਨਤਾ ਦੇ ਹਨੇਰੇ ਵਿੱਚ ਫਸਿਆ ਹੋਇਆ, ਬਾਹਰੋਂ ਚਿੱਟੇ ਵਸਤਰ ਭਾਵੇਂ ਤੂੰ ਪਾ ਲਏ, ਚਾਨਣਾ ਦਿਖਾ ਦਿੱਤਾ ਲੋਕਾਂ ਨੂੰ ਬਈ ਆਪਾਂ ਵੀ ਧਰਮੀ ਆ, ਆਪਾਂ ਨੇ ਵੀ ਧਰਮੀਆਂ ਵਾਲਾ ਪਹਿਰਾਵਾ ਪਾਇਆ ਹੋਇਆ, ਪਰ ਪਾਤਸ਼ਾਹ ਕਹਿਣ ਲੱਗੇ ਵੀ ਜਦੋਂ ਤੱਕ ਤੇਰੇ ਅੰਦਨ ਚਾਨਣ ਨਹੀਂ ਹੋਏਗਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ। ਚਾਨਣ ਕਿੱਥੇ ਹੋਇਆ ਜੀ, ਮਨ ਦੇ ਵਿੱਚ। ਇਹਦਾ ਮਤਲਬ ਗੁਰਬਾਣੀ ਬਾਹਰ ਦੇ ਚਾਨਣ ਨੂੰ, ਕਿਉਂਕਿ ਇਹ ਤੇ ਅਕਾਲ ਪੁਰਖ ਦੇ ਨਿਯਮ ਦੇ ਅੰਦਰ ਤੁਸੀਂ ਦੇਖੋ, ਜਦੋਂ ਆਪਾਂ ਅਸਾਂ ਕੀ ਵਾਰ ਬਾਣੀ ਪੜ੍ਹਦੇ ਹਾਂ, ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਇਹ ਤੇ ਸਾਰੇ ਆਪਣੇ ਨਿਯਮ ਦੇ ਵਿੱਚ ਸਮੇਂ ਦੇ ਨਾਲ ਉੱਗ ਕੇ ਚਾਨਣ ਦੇ ਰਹੇ ਨੇ, ਆਪਣਾ ਕਾਰਜ ਕਰ ਰਹੇ ਨੇ। ਬਾਹਰ ਤੇ ਆਲਰੇਡੀ ਚਾਨਣਾ ਹੈ ਹੀ ਹੈ, ਪਰ ਲੋੜ ਸੀ ਬੰਦੇ ਨੂੰ ਆਪਣੇ ਅੰਦਰ ਚਾਨਣ ਕਰਨ ਦੀ, ਜਿਹਨੂੰ ਗੁਰੂ ਅਰਜਨ ਸਾਹਿਬ ਵੀ ਵਾਰ ਵਾਰ ਕਹਿ ਰਹੇ ਨੇ, ਭਾਈ ਮਨ ਪ੍ਰਗਾਸ ਤੇਰੇ ਅੰਦਰ ਚਾਨਣ ਹੋਣਾ ਚਾਹੀਦਾ ਸੀ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਜਦੋਂ ਇਹ ਪ੍ਰਕਾਸ਼ ਦੀ ਗੱਲ ਚੱਲਦੀ ਹੈ, ਇਹਨਾਂ ਮੂਰਤਾਂ ਦਾ ਸੱਚ ਕੇਵਲ ਇੰਨਾ ਕੁ ਹੈ ਵੀ ਇਹ ਮਨੋਕਲਪਤ ਨੇ, ਕਿਸੇ ਬੰਦੇ ਦੀ ਆਪਣੀ ਵਿਚਾਰ ਨੇ, ਜਿੱਦਾਂ ਦਾ ਉਹਨੂੰ ਲੱਗਿਆ ਵੀ ਇੱਦਾਂ ਦਾ ਹੋ ਸਕਦਾ, ਪਰ ਗੁਰੂ ਪਾਤਸ਼ਾਹ ਨੇ ਮੂਰਤੀਆਂ ਨਾਲੋਂ ਸ਼ਬਦ ਗੁਰ ਮੂਰਤ ਨੂੰ ਜ਼ਿਆਦਾ ਪ੍ਰਧਾਨਤਾ ਦਿੱਤੀ ਵੀ ਗੁਰੂ ਦਾ ਸ਼ਬਦ ਹੀ ਅਸਲ ਦੇ ਵਿੱਚ ਸਿੱਖ ਦੇ ਜੀਵਨ ਦਾ ਸਿਧਾਂਤ ਹੈ, ਇਸ ਤੋਂ ਬਿਨਾਂ ਕੋਈ ਨਹੀਂ। ਤੇ ਜਦੋਂ ਇਹ ਪ੍ਰਕਾਸ਼ ਕਹਿਣ ਲੱਗੇ ਵੀ ਜਨਮ ਸਾਖੀ ਵਾਲੇ ਲਿਖਦੇ ਨੇ ਵੀ ਜਦੋਂ ਕਵੀ ਸੰਤੋਖ ਸਿੰਘ ਹੋਰਾਂ ਨੇ ਇਹਦੇ ਵਿੱਚ ਜ਼ਿਆਦਾ ਰੋਲ ਅਦਾ ਕੀਤਾ ਵੀ ਜਦੋਂ ਗੁਰੂ ਨਾਨਕ ਸਾਹਿਬ ਜੰਮਦੇ ਨੇ ਤੇ ਉਦੋਂ ਸਾਰੇ ਪਾਸੇ ਚਾਨਣਾ ਹੀ ਚਾਨਣਾ ਹੋ ਗਿਆ, ਕਿਉਂ ਜੀ, ਪਹਿਲਾਂ ਅੰਧੇਰਾ ਫੈਲਿਆ ਹੋਇਆ ਸੀ। ਅਸਲ ਦੇ ਵਿੱਚ ਇਹ ਚੀਜ਼ਾਂ ਨੂੰ ਇਸ ਰੂਪ ਦੇ ਵਿੱਚ ਵੀ 33 ਕਰੋੜ ਦੇਵੀ ਦੇਵਤੇ ਆ ਗਏ, 84 ਸਿੱਧ ਆ ਗਏ, ਰਾਗ ਰਾਗਣੀਆਂ ਆ ਗਈਆਂ, ਜੋਗਣੀਆਂ ਆ ਗਈਆਂ, ਉਹਨਾਂ ਨੇ ਫੁੱਲ ਵਰਸਾਏ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ, ਜਿਹਦੇ ਵਿੱਚ ਗੁਰੂ ਸਾਹਿਬ ਨੇ ਬੜਾ ਵਧੀਆ ਢੰਗ ਦੇ ਨਾਲ ਇਹ ਵਿਚਾਰ ਸਾਨੂੰ ਬਖਸ਼ਿਆ ਬਈ ਜੰਮਣ ਮਰਨਾ ਹੁਕਮ ਹੈ, ਭਾਣੈ ਆਵੇ ਜਾਏ। ਬਈ ਜਨਮੇ ਕੋ ਵਾਜੇ ਵਾ ਜਾਏ, ਸੋਹਲੜੇ ਅਗਿਆਨੀ ਗਾਏ। ਤੇ ਮਹਾਰਾਜ ਨੇ ਕਲੀਅਰ ਕਰ ਦਿੱਤਾ ਬਾਣੀ ਦੇ ਵਿੱਚ ਵੀ ਜੇ ਕੋਈ ਬੰਦਾ ਇਸ ਤਰੀਕੇ ਨਾਲ ਵੀ ਕਹੇ ਮੇਰੇ ਘਰ ਬਈ ਪੁੱਤ ਜੰਮ ਪਿਆ, ਵੀ ਉਹ ਵਾਜੇ ਵਜਾਏ ਸੋਹਲੇ ਗਾਏ, ਤੇ ਮਹਾਰਾਜ ਕਹਿਣ ਲੱਗੇ ਵੀ ਚੇਤਾ ਰੱਖਿਓ ਜੋ ਜਨਮੈ ਸੋ ਜਾਨੋ ਮੂਆ, ਜਿਹੜਾ ਜੰਮਿਆ ਉਹਨੇ ਇੱਕ ਦਿਨ ਮਰਨਾ ਵੀ ਹੈ। ਇਹ ਸਿਧਾਂਤ ਹੈ ਗੁਰਬਾਣੀ ਦਾ, ਇਹ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਉਹ ਕਹਿੰਦਾ ਵੀ ਪ੍ਰਕਾਸ਼ ਬੜਾ ਹੋਇਆ, ਪਰ ਪ੍ਰਕਾਸ਼ ਅਸਲ ਵਿੱਚ ਕਿਹੜਾ ਸੀ, ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਉਹਨਾਂ ਨੇ ਸੋਝੀ ਸੰਭਾਲੀ, ਜੋ ਗਿਆਨ ਦਾ ਸੱਚ ਦਾ ਹੋਕਾ ਸਮਾਜ ਵਿੱਚ ਦਿੱਤਾ, ਉਸ ਸੱਚ ਦੇ ਗਿਆਨ ਰੂਪੀ ਸੂਰਜ ਦੇ ਨਾਲ ਇਹ ਸੰਸਾਰ ਭਰ ਗਿਆ। ਦੇਖੋ ਆਪਾਂ ਭਾਈ ਗੁਰਦਾਸ ਤੇ ਥੋੜਾ ਜਿਹਾ ਕਵੀ ਸੰਤੋਖ ਸਿੰਘ ਜੀ ਦਾ ਤੁਲਨਾਤਮਕ ਅਧਿਐਨ ਕਰ ਲੈਂਦੇ ਹਾਂ, ਕੇਵਲ ਇੱਕ ਪੌੜੀ ਨੂੰ ਆਧਾਰ ਬਣਾ ਕੇ ਜਿੰਨਾ ਆਪਣੇ ਕੋਲ ਸਮਾਂ। ਇੱਕ ਪਾਸੇ ਭਾਈ ਸਾਹਿਬ ਕਹਿ ਰਹੇ ਨੇ ਵੀ ਉਸ ਵੇਲੇ ਪਸ਼ੂਆਂ ਨੇ ਦੁੱਧ ਜ਼ਿਆਦਾ ਦੇਣਾ ਸ਼ੁਰੂ ਕਰ ਦਿੱਤਾ, ਉਹ ਲਿਖ ਰਹੇ ਨੇ ਵੀ ਉਸ ਵੇਲੇ ਝਾੜ ਬਹੁਤ ਹੋਇਆ, ਉਹ ਲਿਖ ਰਹੇ ਨੇ ਬਈ ਚਾਰ ਛਪੇਰੇ ਚਾਨਣ ਹੀ ਚਾਨਣ ਹੋ ਗਿਆ, ਖੇਤੀਆਂ ਹਰੀਆਂ ਭਰੀਆਂ ਹੋ ਗਈਆਂ, ਇੱਦਾਂ ਦੀਆਂ ਵਿਚਾਰਾਂ ਦਿੰਦੇ ਨੇ ਵੀ ਸਾਰੇ ਪਾਸੇ ਖੁਸ਼ੀਆਂ ਫੈਲੀਆਂ ਹੋਈਆਂ ਸਨ, ਰੌਣਕਾਂ ਲੱਗੀਆਂ ਹੋਈਆਂ ਸਨ। ਆਪਾਂ ਭਾਈ ਗੁਰਦਾਸ ਜੀ ਦੀ ਜਿਵੇਂ ਭਾਈ ਸਾਹਿਬ ਨੇ 23 ਨੰਬਰ ਪੌੜੀ ਸਾਨੂੰ ਸ਼੍ਰਵਣ ਕਰਾਈ, ਆਪਾਂ 30 ਨੰਬਰ ਪੌੜੀ ਨੂੰ ਪੜ੍ਹਦੇ ਹਾਂ, ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਉਸ ਸਮੇਂ ਹਾਲਤ ਕੀ ਸੀ। ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ। ਹੁਣ ਭਾਈ ਗੁਰਦਾਸ ਜੀ ਉਹ ਸਿੱਖ ਨੇ ਜਿਨ੍ਹਾਂ ਨੇ 6 ਗੁਰੂ ਸਾਹਿਬਾਨਾਂ ਦਾ ਸਾਥ ਮਾਣਿਆ, ਉਹ ਸਿੱਖ ਨੇ ਭਾਈ ਗੁਰਦਾਸ ਜੀ। ਔਰ ਨਾਲ ਸਾਨੂੰ ਇਹ ਚੇਤਾ ਰੱਖਣਾ ਪਏਗਾ ਭਾਈ ਗੁਰਦਾਸ ਜੀ ਨੇ ਬਚਪਨ ਦੀ ਕਿਸੇ ਵੀ ਖੇਡ ਦਾ, ਜਦੋਂ ਕਿ ਉਹ ਲਿਖ ਰਹੇ ਨੇ, ਉਹਨਾਂ ਨੇ ਬਚਪਨ ਦੀ ਕਿਸੇ ਵੀ ਖੇਡ ਦਾ ਜ਼ਿਕਰ ਨਹੀਂ ਕੀਤਾ, ਜਿਵੇਂ ਜਨਮ ਸਾਖੀਆਂ ਦੇ ਵਿੱਚ ਲੋਕਾਂ ਨੂੰ ਭੁਲਾਵੇ ਵਿੱਚ ਵੀ ਮੇਰਾ ਬੱਚਾ ਉਹਨੇ ਛਾਲ ਮਾਰ ਦਿੱਤੀ, ਉਹ ਕੁੱਦ ਕੇ ਪਾਸੇ ਚਲਾ ਗਿਆ, ਉਹਦੇ ਤੈਰਾਗੀ ਬੰਨੀ ਹੋਈ ਸੀ, ਉਹ ਇੱਦਾਂ ਦੌੜ ਦੌੜ ਕੇ ਹੱਸਦਾ ਹੋਇਆ ਮੇਰੇ ਕੋਲ, ਇਹਨਾਂ ਚੀਜ਼ਾਂ ਨਾਲ ਗੁਰਮਤ ਦਾ ਸੰਬੰਧ ਨਹੀਂ ਸੀ। ਜਿਸ ਗੱਲ ਦਾ ਗੁਰਮਤਿ ਦੇ ਨਾਲ ਸੰਬੰਧ ਸੀ ਉਹੀ ਭਾਈ ਗੁਰਦਾਸ ਜੀ ਨੇ ਦਰਜ ਕਰਕੇ ਸਾਨੂੰ ਉਹਨੂੰ ਸਾਂਝ ਪਾਈ ਹੈ। ਉਹ ਕਹਿਣ ਲੱਗੇ ਵੀ ਹਾਲਤ ਦੇਖੋ ਉਸ ਵੇਲੇ ਕੀ ਸੀ। ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਕਹਿਣ ਲੱਗੇ ਲੋਕਾਂ ਦੀ ਬਿਰਤੀ ਐਸੀ ਕੁੱਤੇ ਮੂਹੀ ਹੋ ਚੁੱਕੀ ਸੀ ਵੀ ਇਹ ਹੱਕ ਬੇਹੱਕ ਨੂੰ ਪਛਾਣਨ ਦੀ ਬਿਰਤੀ ਗੁਆ ਚੁੱਕੇ ਸੀ ਤੇ ਦੂਜਿਆਂ ਦਾ ਹੱਕ ਮਾਰ ਮਾਰ ਕੇ ਖਾਣਾ ਸਮਝ ਲਓ ਵੀ ਇਹ ਮੁਰਦਿਆਂ ਨੂੰ ਖਾਣ ਦੇ ਬਰਾਬਰ ਕੰਮ ਕਰਦੇ ਪਏ ਸੀ। ਖਾਜ ਹੋਆ ਮੁਰਦਾਰ ਗੁਸਾਈ, ਜਿਹੜੇ ਪਰਜਾ ਨੂੰ ਰਾਖੀ ਕਰਨ ਵਾਲੇ ਸੀ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਇਹ ਸਾਰਾ ਕੁਝ ਹੋਇਆ ਕਿਉਂ? ਇੱਕ ਪਾਸੇ ਉਹ ਕਹਿ ਰਹੇ ਨੇ ਵੀ ਉਦੋਂ ਤੇ ਖੁਸ਼ੀਆਂ ਬੜੀਆਂ ਸੀ, ਸਾਰਾ ਕੁਝ ਬੜਾ ਵਧੀਆ ਹੋ ਗਿਆ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਮੇਂ ਦੀ ਹਾਲਤ ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਵੀ ਬਿਆਨ ਕੀਤੀ। ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਕਾਦੀ ਵੀ ਝੂਠ ਬੋਲ ਕੇ। ਫਿਰ ਇੱਥੇ ਇੱਕ ਜ਼ਿਕਰ ਹੋਰ, ਸਤਸੰਗਤ ਇੱਕ ਵਿਚਾਰ ਹੋਰ ਸਾਂਝੀ ਕਰਨੀ ਬਣਦੀ ਹੈ ਨਾਲ। ਦੇਖੋ ਸਤਿਗੁਰਾਂ ਨੇ ਬੇਬਾਕੀ ਦੇ ਨਾਲ ਕਾਜੀ ਨੂੰ ਲਾਂਘਤਾਂ ਪਾਈਆਂ, ਬ੍ਰਾਹਮਣ ਨੂੰ ਕਿਹਾ ਵੀ ਤੂੰ ਤੇ ਲੋਕਾਂ ਨੂੰ ਵੱਢ ਵੱਢ ਕੇ ਖਾ ਰਹੇ। ਨਾਲ ਉਹਨਾਂ ਨੇ ਸਮੇਂ ਦੀ ਹਕੂਮਤ ਦਾ ਜਿਹੜਾ ਫਤਵੇ ਦੇਣ ਵਾਲਾ ਸੀ ਉਹਨੂੰ ਵੀ ਆਖਿਆ ਵੀ ਤੇਰਾ ਵੀ ਜ਼ਿੰਦਗੀ ਦਾ ਜੀਵਨ ਕੋਈ ਬਹੁਤਾ ਵਧੀਆ ਨਹੀਂ, ਤੂੰ ਵੀ ਸਭ ਤੋਂ ਅਤ ਨੀਵੇਂ ਦਰਜੇ ਦੀ ਜ਼ਿੰਦਗੀ ਜੀ ਰਹੇ ਹੋ ਤੁਸੀਂ। ਪਰ ਕਿਸੇ ਕਾਜੀ ਨੇ, ਕਿਸੇ ਬ੍ਰਾਹਮਣ ਨੇ ਆ ਕੇ ਜਾਂ ਕਿਸੇ ਮੁਲਾਣੇ ਨੇ ਆ ਕੇ ਸਤਿਗੁਰਾਂ ਨੂੰ ਇਸ ਰੂਪ ਦੇ ਵਿੱਚ ਆ ਕੇ ਇਹ ਸ਼ਿਕਾਇਤ ਨਹੀਂ ਕੀਤੀ ਵੀ ਤੁਸੀਂ ਸਾਡਾ ਕਿਉਂ ਜ਼ਿਕਰ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡੀ ਕਰਤੂਤਾਂ ਇਹੀ ਨੇ ਵੀ ਜੋ ਬਾਬਾ ਨਾਨਕ ਕਹਿ ਰਹੇ ਨੇ। ਜੇ ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਆਖਿਆ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨਵੇ ਲਾਲੋ, ਤੇ ਉੱਥੇ ਇਹ ਘਟਨਾ ਵਾਪਰ ਰਹੀ ਸੀ, ਜੋ ਕੁਝ ਸਤਿਗੁਰੂ ਦੇਖ ਰਹੇ ਸੀ ਉਹਨਾਂ ਨੇ ਉਸ ਗੱਲ ਦਾ ਜ਼ਿਕਰ ਕੀਤਾ। ਕਾਦੀ ਦਾ ਜੀਵਨ ਏਦਾਂ ਦਾ ਹੋ ਗਿਆ ਸੀ ਵੀ ਉਹ ਝੂਠ ਬੋਲ ਕੇ, ਜਿਹਨੇ ਮੰਨ ਲਓ, ਹੁਣ ਦੇਖੋ ਇਹ ਸਾਡੀ ਜੀਵਨ ਦਾ ਤਲ ਵੀ ਹੈ। ਮਹਾਰਾਜ ਕਹਿਣ ਲੱਗੇ ਵੀ ਕਾਦੀ ਕੂੜ ਬੋਲ ਮਲ ਖਾਏ, ਵੀ ਜੇ ਤੁਸੀਂ ਝੂਠ ਬੋਲਦੇ ਹੋ ਸਮਝ ਲਓ ਗੰਦਗੀ ਖਾ ਰਹੇ। ਜੇ ਆਪਾਂ ਅੱਜ ਕਿਸੇ ਨੂੰ ਕਹਿੰਦੇ ਹਾਂ ਵੀ ਜੇ ਤੂੰ ਝੂਠ ਬੋਲਿਆ ਤੂੰ ਗੰਦਗੀ ਖਾਣਾ, ਅਗਲੇ ਤੇ ਸਾਡਾ ਗਲ ਪਏਗਾ। ਜਿਵੇਂ ਕੋਈ ਸੱਚ ਦੀ ਵਿਚਾਰ ਸਮਝਾਉਂਦਾ ਹੋਏ ਅਗਲਾ ਆ ਕੇ ਗਲ ਪਏ ਵੀ ਤੁਸੀਂ ਕੌਣ ਹੁੰਦੇ ਹੋ ਸਮਝਾਉਣ ਵਾਲੇ, ਇਹ ਸਵਾਲ ਹੁੰਦੇ ਨੇ। ਪਰ ਦੇਖੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਬੜੇ ਵਿਚਾਰ ਬਵਾਕੀ ਨਾਲ ਪੇਸ਼ ਕੀਤੇ ਵੀ ਤੁਹਾਡੇ ਜੀਵਨ ਯੁਗ ਤੇ ਹੈ, ਤੁਸੀਂ ਜੇ ਝੂਠ ਬੋਲਦੇ ਹੋ ਗੰਦਗੀ ਖਾ ਰਹੇ ਹੋ, ਬ੍ਰਾਹਮਣ ਨਹਾਵੇ ਜੀਆਂ ਘਾਏ, ਤੂੰ ਆਪਣੇ ਆਪ ਦੇ ਜੀਵਨ ਨੂੰ ਵਧੀਆ ਬਣਾਉਣ ਦੀ ਖਾਤਰ ਤੂੰ ਦੂਜਿਆਂ ਦਾ ਘਾਤ ਕਰਦਾ ਪਿਆ, ਛੁਰੀ ਕੱਢ ਲੇਵੇ ਹੱਥ ਦਾਨਾ। 200 ਅੰਕ ਤੇ ਗੌੜੀ ਰਾਗ ਦੇ ਮਹਾਰਾਜ ਨੇ ਬਾਣੀ ਚ ਲਿਖਿਆ ਵੀ ਛੁਰੀ ਦਿਖਾ ਕੇ, ਉਹ ਛੁਰੀ ਇਹ ਨਹੀਂ ਵੀ ਜਿਹੜੀ ਲੋਹੇ ਦੀ ਬਣੀ ਹੋਈ ਹੈ, ਜਿਹੜੀ ਵਹਿਮਾਂ ਭਰਮਾਂ ਕਰਮ ਕਾਂਡਾਂ ਦੇ ਵਿੱਚ ਪਾਉਣ ਵਾਲੇ ਕਿਸੇ ਨੂੰ ਬਲੈਕਮੇਲ ਛੁਰੀ ਦੇ ਨਾਲ ਵਨ ਟਾਈਮ ਕੀਤਾ ਜਾ ਸਕਦਾ, ਇੱਕ ਟਾਈਮ ਛੁਰੀ ਦਿਖਾਈ ਉਹਨੂੰ ਬਲੈਕਮੇਲ ਕਰ ਲਿਆ। ਪਰ ਧਰਮ ਦੇ ਅੰਦਰ ਵਹਿਮਾਂ ਭਰਮਾਂ ਕਰਮ ਕਾਂਡਾਂ ਦੀ ਇੱਕ ਐਸੀ ਛੁਰੀ ਹੈ ਜਿਹੜੀ ਹਰ ਵੇਲੇ ਹਰ ਸਮੇਂ ਦੇ ਉੱਤੇ ਕੰਮ ਕਰਦੀ ਹੈ ਤੇ ਹਰ ਬੰਦੇ ਨੂੰ ਉਹ ਬਲੈਕਮੇਲ ਕਰ ਸਕਦੀ ਹੈ। ਇਸੇ ਤਰੀਕੇ ਨਾਲ ਭਾਈ ਗੁਰਦਾਸ ਜੀ ਨੇ ਉੱਥੇ ਜ਼ਿਕਰ ਕੀਤਾ, ਕਹਿਣ ਲੱਗੇ ਵੀ ਇਹ ਹਾਲਤ ਬਣੀ ਹੋਈ ਸੀ ਤੇ ਅਸੀਂ ਜਨਮ ਸਾਖੀ ਵਾਲੇ ਨੂੰ ਜਿਹੜਾ 1863 ਵਿੱਚ ਲਿਖ ਰਿਹਾ ਗੁਰੂ ਨਾਨਕ ਪ੍ਰਕਾਸ਼ ਦੇ ਰੂਪ ਦੇ ਵਿੱਚ ਉਹਨੂੰ ਸੱਚ ਮੰਨੀਏ ਕਿ ਅਸੀਂ ਜੋ ਭਾਈ ਗੁਰਦਾਸ ਜੀ ਗੁਰੂ ਸਾਹਿਬ ਦਾ ਸਾਥ ਮੰਨਣ ਵਾਲੇ ਨੇ ਉਹ ਉਸ ਚੀਜ਼ ਨੂੰ ਪੇਸ਼ ਕਰ ਰਹੇ ਨੇ, ਅਸੀਂ ਉਹਨੂੰ ਸੱਚ ਮੰਨੀਏ। ਸਾਡੇ ਵਾਸਤੇ ਇਹ ਬੜਾ ਵੱਡਾ ਸਵਾਲ ਹੈ ਵੀ ਅਸੀਂ ਉਹ ਸੱਚ ਮੰਨਾਂਗੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸਾਥ ਮਾਣਿਆ ਔਰ ਉਹਨਾਂ ਦੇ ਸੱਚ ਨੂੰ ਜੀਵਨ ਦੇ ਵਿੱਚ ਲਿਖ ਕੇ ਸਾਡੇ ਤੱਕ ਪਹੁੰਚਾਇਆ। ਉਹ ਕਹਿਣ ਲੱਗੇ ਵੀ ਪ੍ਰਜਾ ਅੰਧੀ ਗਿਆਨ ਬਿਨ ਕਿਉਂ ਹਾਲਤ ਹੋਈ, ਵੀ ਜਿਹੜੀ ਪ੍ਰਜਾ ਸੀ ਜਿਨ੍ਹਾਂ ਧਾਰਮਿਕ ਲੋਕਾਂ ਨੇ ਧਰਮ ਦੀ ਵਿੱਦਿਆ ਦੇ ਕੇ ਉਹਨਾਂ ਨੂੰ ਗਿਆਨਵਾਨ ਬਣਾਉਣਾ ਸੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਗਿਆਨ ਨਹੀਂ ਦਿੱਤਾ, ਉਹਨਾਂ ਨੂੰ ਸੋਝੀ ਨਹੀਂ ਦਿੱਤੀ, ਬਲਕਿ ਉਹਨਾਂ ਨੂੰ ਉਸ ਕਰਮਾਂ ਦੇ ਵਾਲੇ ਪਾਸੇ ਲਾ ਦਿੱਤਾ ਜਿਹਨੂੰ ਖੱਟ ਕਰਮ ਕਹਿੰਦੇ ਨੇ। ਕਿਉਂਕਿ ਖੱਟ ਕਰਮ ਬ੍ਰਾਹਮਣ ਨੇ ਆਪਣੇ ਬਣਾਏ ਸੀ, ਵਿੱਦਿਆ ਪੜ੍ਹਨੀ ਤੇ ਪੜ੍ਹਾਉਣੀ, ਦਾਨ ਲੈਣਾ ਤੇ ਦੇਣਾ, ਯੱਗ ਕਰਨੇ ਤੇ ਕਰਾਉਣੇ। ਪਰ ਬੜਾ ਛਾਤਰ ਹੈ ਉਹ ਕਹਿਣ ਲੱਗਾ ਵੀ ਭਾਈ ਦੇਖੋ ਖੱਟ ਕਰਮ ਜ਼ਰੂਰ ਲਿਖੇ ਨੇ ਪਰ ਤਿੰਨ ਤੁਹਾਡੇ ਵਾਸਤੇ ਨੇ, ਤਿੰਨ ਮੇਰੇ ਵਾਸਤੇ ਨਹੀਂ। ਉਹ ਕਹਿੰਦਾ ਵੀ ਮੈਂ ਦਾਨ ਲਵਾਂਗਾ, ਮੈਂ ਦਾਨ ਦੇਵਾਂਗਾ ਨਹੀਂ, ਮੈਂ ਵਿੱਦਿਆ ਪੜ੍ਹਾਂਗਾ ਪਰ ਮੈਂ ਤੁਹਾਨੂੰ ਵਿੱਦਿਆ ਪੜ੍ਹਾਵਾਂਗਾ ਨਹੀਂ, ਮੈਂ ਯੱਗ ਕਰਵਾਵਾਂਗਾ ਪਰ ਮੈਂ ਯੱਗ ਕਰਾਂਗਾ ਨਹੀਂ, ਆਪਣੇ ਵਾਸਤੇ ਨਹੀਂ, ਤੁਹਾਡੇ ਵਾਸਤੇ ਖੱਟ ਕਰਮ ਨੇ, ਮੇਰੇ ਵਾਸਤੇ ਨਹੀਂ। ਉਹ ਬੜਾ ਛਾਤਰ ਹੈ। ਇਹੋ ਹੀ ਸੇਮ ਘਟਨਾ ਸਾਡੇ ਨਾਲ ਵਾਪਰੀ, ਜਿਹੜੇ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਪ੍ਰਚਾਰ ਕਰਨ ਵਾਲੇ ਸੀ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਣੇ ਬਾਬੇ ਦਾ ਤੇ ਪ੍ਰਚਾਰ ਕੀਤਾ ਵੀ ਬਾਬਾ ਨਦੀ ਦੇ ਕਿਨਾਰੇ ਬਹਿ ਕੇ ਠਿਕਰੀਆਂ ਝੋਲੀ ਵਿੱਚ ਪਾ ਕੇ ਨਾਲ ਗਿਣਦਾ ਹੁੰਦਾ ਸੀ ਵੀ ਕਿੰਨੇ ਜਪਜੀ ਸਾਹਿਬ ਦੇ ਪਾਠ ਹੋ ਗਏ, ਕਿੰਨੇ ਸੁਖਮਣੀ ਸਾਹਿਬ ਦੇ ਪਾਠ ਹੋ ਗਏ, ਪਰ ਇਹ ਨਹੀਂ ਪ੍ਰਚਾਰਿਆ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਭਾਈ ਗੁਰਦਾਸ ਲਿਖਦੇ ਨੇ, ਓਏ ਬਾਬੇ ਨੇ ਕਿੱਡੀ ਘਾਲ ਕਮਾਈ ਕੀਤੀ, ਪਹਿਲੇ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਖ ਆਹਾਰ ਕਰ, ਰੋੜਾਂ ਕੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣਿਆ। ਕਿਤੇ ਇਹ ਜ਼ਿਕਰ ਕਰਾਂਗੇ ਵੀ ਮੇਰੇ ਬਾਬੇ ਨੇ ਕਿੰਨੀ ਘਾਲ ਕਮਾਈ ਕੀਤੀ। ਰੇਤ ਅੱਖ ਆਹਾਰ ਦਾ ਸੰਬੰਧੀ ਕਰੜੀ ਘਾਲਣਾ ਦੇ ਨਾਲ ਹੈ ਵੀ ਜਿਹਦੇ ਵਿੱਚ ਬੰਦੇ ਨੂੰ ਦੁੱਖ ਚੱਲਣੇ ਪਏ ਹੋਣ, ਕਿਸੇ ਨੇ ਸਹਿਯੋਗ ਨਾ ਦਿੱਤਾ ਹੋਵੇ, ਕੀ ਇਹ ਜ਼ਿਕਰ ਅਸੀਂ ਕਰਾਂਗੇ? ਪਰ ਕਿਉਂਕਿ ਸਾਨੂੰ ਤੇ ਨਾਮ ਜਪਣ ਦੀ ਖੇਡ ਦੇ ਵਿੱਚ ਐਸਾ ਉਲਝਾ ਦਿੱਤਾ। ਬਾਬਾ ਬਾਣੀ ਵਿੱਚ ਕਹਿੰਦਾ ਹੈ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਪਰ ਬਾਬਾ ਕਹਿੰਦਾ ਸਾਡਾ ਤੇ ਨਾ ਬਈ, ਤੂੰ ਇੱਕ ਸਥਾਨ ਕਾਇਮ ਕਰ ਲੈ, ਫਿਰ ਉਹ ਸਥਾਨ ਤੇ ਬੈਠ ਕੇ ਜਦੋਂ ਤੂੰ ਨਾਮ ਜਪੇਗਾ ਨਾ, ਫਿਰ ਜਦੋਂ ਉਹ ਸਥਾਨ ਤੇ ਵੀ ਆ ਕੇ ਬੈਠੇਗਾ ਵੀ ਫਿਰ ਉਹਨੂੰ ਵੀ ਪ੍ਰਭਾਵ ਜਾਏਗਾ। ਇਹ ਤੇ ਉਹ ਗੱਲ ਹੋਈ ਵੀ ਇੱਕ ਬੱਚੇ ਨੂੰ ਆਪਣੇ ਨੂੰ ਇੰਗਲਿਸ਼ ਦੇ ਸਕੂਲ ਦੇ ਵਿੱਚ ਪਾਓ, ਇੱਕ ਬੱਚਾ ਦਾ ਕਮਰਾ ਘਰ ਦੇ ਵਿੱਚ ਨੀਯਤ ਕਰ ਦਿਓ, ਉਹਨੂੰ ਕਹਿ ਬੱਚਾ ਤੂੰ ਸਾਰੀ ਜ਼ਿੰਦਗੀ ਪੜ੍ਹਾਈ ਕਰੀ ਜਾ, ਜਦੋਂ ਉਹ ਇੰਗਲਿਸ਼ ਦੀ ਪੜ੍ਹਾਈ ਕਰਕੇ ਉੱਠੇ, ਨਾਲ ਦੀ ਨਾਲ ਦੂਜੇ ਬੱਚੇ ਨੂੰ ਭਾ ਦੇ, ਤੀਜੇ ਨੂੰ ਭਾ ਦੇ, ਫਿਰ ਤੇ ਲੋੜ ਹੀ ਨਹੀਂ ਉਹਨਾਂ ਨੂੰ ਦੂਜਿਆਂ ਨੂੰ ਕਿਸੇ ਹੋਰ ਸਕੂਲ ਵਿੱਚ ਪਾਉਣ ਦੀ। ਸਥਾਨ ਸਾਰੇ ਇੱਕੋ ਜਿਹੇ ਨੇ, ਉਹ ਸਥਾਨ ਗੁਰਬਾਣੀ ਨੇ ਧੰਨਤਾ ਯੋਗ ਮੰਨਿਆ ਜਿੱਥੇ ਸੱਚ ਦੀ ਗੱਲ ਹੋ ਰਹੀ ਹੈ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਗੁਰੂ ਸਾਹਿਬ ਨੇ ਉਹ ਸਥਾਨ ਨੂੰ ਪਵਿੱਤਰ ਮੰਨਿਆ ਜਿਸ ਸਥਾਨ ਦੇ ਉੱਤੇ ਸੱਚ ਦੀ ਗੱਲ ਹੋ ਰਹੀ ਹੈ, ਸੱਚ ਦਾ ਪ੍ਰਚਾਰ ਹੋ ਰਿਹਾ, ਉਹ ਭਾਵੇਂ ਛੱਤ ਦੇ ਥੱਲੇ ਹੋਵੇ ਭਾਵੇਂ ਛੱਤ ਨਾ ਵੀ ਹੋਵੇ। ਤੇ ਉੱਥੇ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ ਨੇ ਬਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁੱਖੋਂ ਅਲਾਈ। ਮੂੰਹ ਤੋਂ ਕੀ ਬੋਲਦੇ ਨੇ? ਕੂੜ ਕੁਸੱਤ, ਝੂਠ ਬੋਲਦੇ ਨੇ, ਕੁਸੱਤ ਬੋਲਦੇ ਨੇ। ਫਿਰ ਵਰਤਿਆ ਕੀ ਹੋਇਆ? ਚੇਲੇ ਸਾਜ ਵਜਾਇਂਦੇ ਨੱਚਣ ਗੁਰੂ ਬਹੁਤ ਵਿਧ ਤਾਈ। ਚੇਲੇ ਸਾਜ ਵਜਾ ਰਹੇ ਨੇ ਤੇ ਗੁਰੂ ਉਹਨਾਂ ਦੀ ਤਾਲ ਤੇ ਨੱਚਦੇ ਪਏ ਨੇ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਿਨਾੜੇ ਜਾਈ। ਸੇਵਕ ਆਪਣੇ ਘਰ ਚ ਬੈਠੇ ਨੇ, ਤੁਸੀਂ ਦੇਖਿਆ ਹੋਏਗਾ ਅੱਜ ਕੱਲ੍ਹ, ਕਿਉਂਕਿ ਮੈਂ ਆਸਟ੍ਰੇਲੀਆ ਦੇ ਵਿੱਚ ਤੇ ਬੜੀ ਵਾਰ ਦੇਖ ਚੁੱਕਾ, ਨਾਲ ਦੀ ਨਾਲ ਫੋਨ ਖੜਕਦੇ ਨੇ ਵੀ ਅੱਜ ਸਾਡੇ ਬਾਬਾ ਜੀ ਆਏ ਹੋਏ ਨੇ, ਵੀ ਤੁਹਾਡੇ ਘਰ ਕਦੋਂ ਆਈਏ, ਵੀ ਦੱਸ ਵੀ ਜਿਹਨੂੰ ਲੋੜ ਹੋਏਗੀ ਉਹ ਤੇਰੇ ਤੱਕ ਸੰਪਰਕ ਕਰੇਗਾ, ਜੇ ਤੂੰ ਸੱਚੀ ਮੁੱਚੀ ਗੁਰੂ ਦੀ ਵਿਚਾਰ ਦੇਣ ਵਾਲਾ ਹੈ, ਸੱਚੋ ਮੁੱਚੀ ਤੂੰ ਗੁਰੂ ਦੀ ਗੱਲ ਕਰਨ ਵਾਲਾ, ਤੇ ਤੈਨੂੰ ਸੰਪਰਕ ਕਰਨ ਦੀ ਲੋੜ ਨਹੀਂ ਪੈਣੀ ਵੀ ਬਾਬਾ ਸਾਡੇ ਘਰ ਆਇਆ, ਵੀ ਤੁਹਾਡੇ ਘਰ ਕਦੋਂ ਆਈਏ। ਅੱਜ ਇਹੋ ਹੀ ਹੋ ਰਿਹਾ। ਮੇਰੇ ਖੁਦ ਜਾਣਕਾਰ ਉੱਥੇ ਵੀਰ ਨੇ, ਉਹਨਾਂ ਦੇ ਪਰਿਵਾਰ ਦੇ ਵਿੱਚ ਅਸੀਂ ਬੈਠੇ, ਉਹ ਕਹਿਣ ਲੱਗੇ ਵੀ ਮੇਰੇ ਡੈਡੀ ਨੇ ਫੋਨ ਕਰਤਾ ਇੰਡੀਆ ਤੋਂ ਵੀ ਸਾਡੇ ਬਾਬਾ ਜੀ ਇੱਥੇ ਆਏ ਹੋਏ ਨੇ, ਵੀ ਤੇਰੇ ਘਰ ਆਣਗੇ। ਉਹ ਕਹਿਣ ਲੱਗਾ ਵੀ ਚਲੋ, ਡੈਡੀ ਨੇ ਮੇਰੇ ਆਖਿਆ, ਉਹਨੇ ਬੁਲਾ ਲਿਆ ਘਰ। ਜਦੋਂ ਘਰ ਬੁਲਾਇਆ, ਉਹਨੇ ਅਰਦਾਸ ਕੀਤੀ ਪ੍ਰਸ਼ਾਦਾ ਛਕਣ ਤੋਂ ਬਾਅਦ, ਤੇ ਕਹਿਣ ਲੱਗੇ ਵੀ ਕਾਕਾ ਜੀ ਕਿੰਨੇ ਦੀ ਅਰਦਾਸ ਕਰੀਏ, ਕਾਕਾ ਜੀ ਕਿੰਨੇ ਦੀ ਅਰਦਾਸ ਕਰੀਏ। ਕਹਿਣ ਲੱਗਾ ਬਾਬਾ ਜੀ ਵੀ ਅਰਦਾਸ ਤੇ ਇੱਦਾਂ ਹੈ ਵੀ ਮੈਂ ਬਹੁਤੀ ਕੋਈ ਸ਼ਰਧਾ ਤੇ ਰੱਖਦਾ ਨਹੀਂ, ਪਰ ਇਹ ਹੈ ਵੀ ਜੋ ਮੇਰੇ ਡੈਡੀ ਨੇ ਆਖਿਆ ਸੀ ਵੀ ਮੈਂ ਥੋੜ੍ਹਾ ਜਿਹਾ ਇਹ ਕਰ ਦਿੰਦਾ, ਉਹਨਾਂ ਨੇ $100 ਲਿਫਾਫੇ ਦੇ ਵਿੱਚ ਪਾ ਕੇ ਦੇ ਦਿੱਤਾ। ਯਕੀਨ ਜਾਣੋ, ਉਹਨਾਂ ਨੇ $100 ਜਦੋਂ ਖੋਲ੍ਹ ਕੇ ਨਾਲ ਦੇ ਨਾਲ ਦੇਖਿਆ, ਉਹ ਕਹਿਣ ਲੱਗੇ ਕਾਕਾ ਜੀ ਤੁਸੀਂ ਐਡੀ ਵੱਡੀ ਕੰਟਰੀ 'ਚ ਬੈਠੇ ਹੋ, ਥੋੜ੍ਹੀ ਜਿਹੀ ਹੋਰ ਸੇਵਾ ਕਰੋ। ਕਹਿਣ ਲੱਗੇ ਬਾਬਾ ਜੀ ਮੈਂ ਤਾਂ ਇੰਨੀ ਓ ਕਰ। ਹੁਣ ਸੇਵਕ ਬੈਠ, ਜਦੋਂ ਤੁਹਾਨੂੰ ਪਤਾ ਹੈ ਵੀ ਇਹਨਾਂ ਨੇ ਉਗਰਾਹੀ ਇਸ ਤਰੀਕੇ ਨਾਲ ਕਰਨੀ ਹੈ ਘਰ ਘਰ ਜਾ ਕੇ, ਫਿਰ ਅਸੀਂ ਫੇਰ ਵੀ ਉਹਨਾਂ ਦੇ ਮਗਰ ਲੱਗੀਏ, ਤੇ ਭਾਈ ਗੁਰਦਾਸ ਜੀ ਦੇ ਉਹ ਬਚਨ ਸਾਡੇ ਤੇ ਢੁੱਕਦੇ ਨੇ ਵੀ ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਿਨਾੜੇ ਜਾਏ। ਹੁਣ ਉਹਨੇ ਫਿਰ ਜਦੋਂ ਸਾਨੂੰ ਇੱਕ ਵਾਰ ਸੱਦਿਆ ਤੇ ਇਹ ਘਟਨਾ ਸਾਡੇ ਨਾਲ ਸਾਂਝੀ ਕੀਤੀ, ਬੜੀ ਦੁੱਖ ਦੀ ਗੱਲ ਹੈ ਵੀ ਜਦੋਂ ਵੀ ਅਸੀਂ ਕਿਸੇ ਦੇ ਘਰ ਵੀ ਜਾਂਦੇ ਹਾਂ ਨਾ, ਅਸੀਂ ਉਹਨੂੰ ਵਹਿਮਾਂ ਭਰਮਾਂ 'ਚ ਪਾ ਕੇ ਆਉਂਦੇ ਹਾਂ। ਜਦੋਂ ਕਿ ਪੁਰਾਤਨ ਗੁਰਸਿੱਖਾਂ ਵਿੱਚ ਇਹ ਹੁੰਦਾ ਸੀ, ਮੰਨ ਲਓ ਕਿਸੇ ਦਾ ਕੋਈ ਮਸਲਾ ਉਲਝਿਆ ਨਾ, ਜਿੱਦਾਂ ਹੁਣ ਅਸੀਂ ਤੇ ਪਿਰਤ ਬਣਾ ਲਈ ਨਾ ਵੀ ਸ਼ਰਾਧ ਚੱਲ ਪਏ ਤਾਂ ਪੰਜ ਸਿੰਘਾਂ ਨੂੰ ਸੱਦ ਲਓ, ਕੋਈ ਵੈਸੇ ਹੋਇਆ ਤਾਂ ਸਿੰਘ, ਜਦੋਂ ਕੋਈ ਕਿਸੇ ਦਾ ਮਸਲਾ ਉਲਝ ਜਾਂਦਾ ਸੀ ਤੇ ਉਹ ਫਿਰ ਪਿੰਡ ਦੇ ਮੋਹਤਬਰ ਸਿਆਣੇ ਸੱਜਣਾਂ ਨੂੰ, ਗੁਰਮੁਖਾਂ ਨੂੰ ਸੱਦ ਕੇ ਉਹ ਮਸਲੇ ਨੂੰ ਸੁਲਝਾਉਣ ਦਾ ਯਤਨ ਕਰਦੇ ਸੀ। ਜਦੋਂ ਉਹ ਮਸਲਾ ਸੁਲਝ ਜਾਂਦਾ ਸੀ, ਉਸ ਮਸਲੇ ਨੂੰ ਸੁਲਝਾਉਣ ਤੋਂ ਬਾਅਦ ਫਿਰ ਉਸ ਖੁਸ਼ੀ ਦੇ ਵਿੱਚ ਉਹਨਾਂ ਦੇ ਘਰ ਪ੍ਰਸ਼ਾਦਾ ਛਕ ਲੈਂਦੇ ਸੀ। ਹੁਣ ਸਰ ਜੀ ਦੇ ਪਿਰਤ ਬਣਾ ਲਈ ਨਾ। ਖੈਰ, ਧੰਨ ਗੁਰੂ ਸੱਚੇ ਪਾਤਸ਼ਾਹ ਦੇ ਬਾਰੇ ਭਾਈ ਗੁਰਦਾਸ ਜੀ ਇਸ ਰੂਪ ਦੇ ਵਿੱਚ ਜ਼ਿਕਰ ਕਰ ਰਹੇ ਨੇ ਵੀ ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁੱਖੋਂ ਅਲਾਈ। ਉਹਨਾਂ ਨੇ ਸੇਵਕਾਂ ਦਾ ਜ਼ਿਕਰ ਕੀਤਾ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕੋ ਹੀ ਹੋਕਾ ਦਿੱਤਾ ਵੀ ਜਉ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਉਹਨਾਂ ਨੇ ਇਹ ਨਹੀਂ ਆਖਿਆ ਵੀ ਤੂੰ ਆ ਕੇ ਮੇਰੀ ਸਿਫਤ ਕਰ, ਮੇਰੇ ਤੂੰ ਗੋਡੇ ਘੁੱਟ, ਮੇਰੇ ਤੂੰ ਪੈਰਾਂ ਨੂੰ ਧੋ ਧੋ ਕੇ ਪੀ ਨਾ। ਉਹ ਤੇ ਕਹਿੰਦਾ ਵੀ ਸੱਚ ਦੀ ਬਾਣੀ ਜੋ ਦੱਸੀ ਹੈ, ਇਹ ਸੱਚ ਦੀ ਬਾਣੀ ਦੇ ਅਨੁਸਾਰ ਜੀਵਨ ਜਿਉਣ ਦਾ ਯਤਨ ਕਰ। ਪਰ ਹੋਇਆ ਕਿ ਇਹਨਾਂ ਸਾਖੀਆਂ ਦੇ ਵਿੱਚ ਸਾਨੂੰ ਵਾਰ ਵਾਰ ਉਲਝਾ ਕੇ, ਨਾ ਅਸੀਂ ਸਟੱਡੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਨਾ ਅਸੀਂ ਸਟੱਡੀ ਕਰਨ ਦਾ ਯਤਨ ਕੀਤਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ। ਅਸੀਂ ਜੋ ਕਿਸੇ ਨੇ ਸੁਣਾਇਆ ਬਸ ਸੁਣ ਕੇ ਚਲੇ ਗਏ। ਹੁਣ ਭਾਈ ਸਾਹਿਬ ਕਹਿ ਰਹੇ ਨੇ, ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਿਨਾੜੇ ਜਾਈ, ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਿਥਾਉਂ ਜਾਈ। ਪੈਸੇ ਦੇ ਨਾਲ ਕੋਈ ਇਸਤਰੀ ਖਰੀਦ ਲੈਂਦਾ ਸੀ, ਕੋਈ ਮਰਦ ਨੂੰ ਖਰੀਦ ਲੈਂਦਾ ਸੀ, ਤੇ ਕਹਿਣ ਲੱਗੇ ਵੀ ਕੋਈ ਕਿਸੇ ਨੂੰ ਦੱਸਦਾ ਨਹੀਂ ਹੁੰਦਾ ਸੀ ਵੀ ਕੌਣ ਹੁਣ ਇਸ ਵੇਲੇ ਘਰ 'ਚ ਆ ਰਿਹਾ ਤੇ ਕੌਣ ਘਰ ਤੋਂ ਬਾਹਰ ਜਾ ਰਿਹਾ। ਤੇ ਅੱਜ ਝਾਤ ਮਾਰੀਏ ਨਾ ਆਪਾਂ, ਸਾਨੂੰ ਫੋਨ ਕਰਕੇ ਪੁੱਛਣਾ ਪੈਂਦਾ। ਇਹੋ ਹੀ ਅਵਿਸ਼ਵਾਸੀ ਅੱਜ ਵੀ ਸਾਡੇ ਪਰਿਵਾਰਾਂ ਦੇ ਵਿੱਚ ਫੈਲੀ ਹੋਈ ਹੈ, ਜਿਹੜੀ ਉਸ ਸਮੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਅਸੀਂ ਵਿਸ਼ਵਾਸ ਆਪਣੇ ਆਪ ਦੇ ਵਿੱਚ ਪੈਦਾ ਨਹੀਂ ਕਰ ਪਾਏ। ਜੇ ਬੰਦਾ ਆਪਣੇ ਆਪ ਦੇ ਵਿੱਚ ਵਿਸ਼ਵਾਸ ਪੈਦਾ ਨਹੀਂ ਕਰ ਪਾਇਆ ਸਤ ਸੰਗਤ, ਉਹ ਕਦੇ ਗੁਰੂ 'ਤੇ ਵੀ ਵਿਸ਼ਵਾਸ ਪੈਦਾ ਨਹੀਂ ਕਰ ਸਕਦਾ। ਕਿਉਂਕਿ ਮਹਾਰਾਜ ਨੇ ਜਿਵੇਂ ਆਪਾਂ ਆ ਕੇ ਝੁਕਦੇ ਹਾਂ ਨਾ, ਇਸ ਝੁਕਣ ਨੂੰ ਪ੍ਰਵਾਨ ਹੀ ਤਾਂ ਕੀਤਾ। ਉਹ ਕਹਿਣ ਲੱਗੇ, ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜਿਹ ਧਿਰ ਦੇਖਾਂ ਤਿਹ ਧਿਰ ਮੌਜੂਦ। ਤੈਨੂੰ ਭਰੋਸਾ ਵੱਜ ਜੇ ਆਪਣੇ ਗੁਰੂ 'ਤੇ ਵੀ ਤੁਝ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਕਹਿਣ ਲੱਗੇ ਵੀ ਇਹਦਾ ਭਰੋਸਾ ਵੱਜ ਜੇ, ਇਹ ਤੇਰਾ ਝੁਕਣਾ ਪ੍ਰਵਾਨ ਹੋ ਜਾਏਗਾ। ਤੇ ਉੱਥੇ ਕਹਿਣ ਲੱਗੇ ਵੀ ਇਸ ਤਰੀਕੇ ਦੀ ਅਵਿਸ਼ਵਾਸੀ ਨੂੰ ਸਤਿਗੁਰਾਂ ਨੇ ਬਾਣੀ ਵਿੱਚੋਂ ਦੂਰ ਕਰਨ ਦਾ ਯਤਨ ਕੀਤਾ। ਜਦੋਂ ਉਹ ਕਹਿੰਦੇ ਨੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਸ਼ਬਦ ਤੇ ਬੜੀ ਵਾਰੀ ਪੜਿਆ ਸੀ, ਪਰ ਉਹ ਘਰ ਸੁੱਖ ਵਸਿਆ ਕੀ ਹੈ ਸਾਧ ਸੰਗਤ? ਉਹ ਘਰ ਨਹੀਂ ਜਿਸ ਚਾਰ ਦੀਵਾਰੀ 'ਚ ਅਸੀਂ ਰਹਿੰਦੇ ਹਾਂ। ਸਭ ਤੋਂ ਪਹਿਲਾ ਘਰ ਹੈ ਸਾਡਾ ਹਿਰਦਾ ਰੂਪੀ ਘਰ। ਜੇ ਇੱਥੇ ਅੰਦਰ ਸ਼ਾਂਤੀ ਨਹੀਂ, ਤੇ ਫਿਰ ਜਿਵੇਂ ਗੁਰੂ ਅਰਜਨ ਸਾਹਿਬ ਨੇ ਲਿਖਿਆ ਨਾ, ਵਿਸਾਖ ਦੇ ਮਹੀਨੇ 'ਚ ਆਪਾਂ ਬੈਠੇ ਹਾਂ, ਇਹ ਮਨ ਉਦੋਂ ਤੱਕ ਧੀਰਜ ਨਹੀਂ ਫੜੇਗਾ ਜਦੋਂ ਤੱਕ ਇੱਕ ਦੇ ਲੜ ਨਹੀਂ ਲੱਗੇਗਾ। ਵੈਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਵਿਛੋ, ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋਂ। ਇਹ ਮਨ ਉਦੋਂ ਤੱਕ ਧੀਰਜ 'ਚ ਨਹੀਂ ਆਏਗਾ, ਉਦੋਂ ਤੱਕ ਵਿਸ਼ਵਾਸੀ 'ਚ ਨਹੀਂ ਆਏਗਾ ਜਦੋਂ ਤੱਕ ਇਹ ਗੁਰੂ ਦੇ ਨਾਲੋਂ ਟੁੱਟਿਆ ਹੋਇਆ। ਪਰ ਜਦੋਂ ਇਹ ਗੁਰੂ ਨਾਲ ਜੁੜ ਜਾਏਗਾ, ਫਿਰ ਜੋ ਭਾਈ ਸਾਹਿਬ ਨੇ ਸੁਣਾਇਆ ਸੀ ਨਾ, ਵੈਸਾਖ ਭਲਾ ਸ਼ਾਖਾ ਵੇਸ ਕਰੇ, ਜਿਵੇਂ ਚੇਤ ਦੇ ਵੈਸਾਖ ਦਾ ਮਹੀਨੇ ਦਾ ਜਦੋਂ ਮਿਲਾਪ ਹੁੰਦਾ ਹੈ, ਬਸੰਤ ਦੀ ਰੁੱਤ ਆਉਂਦੀ ਹੈ। ਆਪਾਂ ਬਾਣੀ 'ਚ ਪੜ੍ਹਦੇ ਹਾਂ, ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੁਰੀ ਸੇ ਅਹਿਨ ਸਫਿਰੈ ਜਲੰਤ। ਕਹਿਣ ਲੱਗੇ ਵੀ ਬਸੰਤ ਉਹਨਾਂ ਦੀ ਜ਼ਿੰਦਗੀ 'ਚ ਅੰਦਰ, ਜਿਹੜਾ ਅੰਦਰ ਦੇ ਬਸੰਤ ਨੂੰ ਨਹੀਂ ਮਾਣ ਪਾਇਆ, ਉਹ ਬਾਹਰ ਦੇ ਬਸੰਤ ਨੂੰ ਵੀ ਮਾਣ ਨਹੀਂ ਪਾਏਗਾ, ਕਿਉਂਕਿ ਪਹਿਲਾਂ ਬਸੰਤ ਅੰਦਰ ਹੋਣਾ। ਕਹਿਣ ਲੱਗੇ ਜਿਹਦੇ ਅੰਦਰ ਬਸੰਤ ਬਣ ਗਿਆ, ਗੁਰੂ ਦਾ ਮਿਲਾਪ, ਗੁਰੂ ਦਾ ਪਿਆਰ ਉਹਦੇ ਅੰਦਰ ਹੈ, ਕਹਿਣ ਲੱਗੇ ਵੀ ਉਹ ਬਸੰਤ ਵਿੱਚ ਜਿਉਂਦਾ। ਪਰ ਜਿਹਦਾ ਗੁਰੂ ਹੀ ਉਹਦੇ ਹਿਰਦੇ ਦੇ ਵਿੱਚ ਨਹੀਂ, ਜਿਨ ਕੇ ਕੰਤ ਦਿਸ਼ਾ ਪੁਰੀ ਕਿਤੇ ਹੋਰ ਪਾਸੇ ਨੇ, ਸੇ ਅਹਿਨਿਸ ਫਿਰੈ ਜਲੰਤ, ਉਹ ਤੇ ਸੜੇ ਹੋਏ ਨੇ, ਉਹ ਤੇ ਹਰ ਵੇਲੇ ਆਪਣੇ ਆਪ ਦੇ ਕ੍ਰੋਧ ਦੇ ਵਿੱਚ ਮਚੇ ਪਏ ਨੇ। ਪਰ ਉੱਥੇ ਜੋ ਭਾਈ ਸਾਹਿਬ ਨੇ ਉਦਾਹਰਣ ਦਿੱਤੀ, ਅਸੀਂ ਆਪਣੇ ਘਰ ਨੂੰ ਵਿਸ਼ਵਾਸੀ ਵਿੱਚ ਲਿਆ ਸਕਦੇ ਹਾਂ। ਤਿੰਨ ਨੁਕਤੇ ਬਿਆਨ ਕੀਤੇ ਨੇ, ਨਿਵਣ ਸੋ ਅੱਖਰ ਖਵਣ ਗੁਣ, ਜੇਬਾਂ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ। ਨਿਮਰਤਾ ਸਾਡੀ ਜ਼ਿੰਦਗੀ ਦਾ ਗਹਿਣਾ ਬਣ ਜੇ, ਸਾਨੂੰ ਖਿਮਾ ਕਰਨ ਦੀ ਜਾਚ ਆ ਜੇ, ਤੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਦਾ ਅਹਿਸਾਸ ਸਾਡੀ ਜ਼ਿੰਦਗੀ 'ਚ ਆ ਜੇ, ਫਿਰ ਸਾਡੇ ਘਰ ਦੇ ਵਿੱਚ ਅਵਿਸ਼ਵਾਸੀ ਵੀ ਦੂਰ ਹੋ ਕੇ ਵਿਸ਼ਵਾਸ ਪੈਦਾ ਹੋ ਸਕਦਾ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਇੱਦਾਂ ਦੀ ਹਾਲਤ ਤੇ ਭਾਈ ਉਸ ਸਮੇਂ ਲੋਕਾਂ ਦੀ ਬਣੀ ਹੋਈ ਸੀ, ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਿਥਾਉਂ ਜਾਈ, ਵਰਤਿਆ ਪਾਪ ਸਭ ਸਜਗ ਮਾਹੀ। ਕਹਿੰਦੇ ਸਾਰੇ ਸੰਸਾਰ ਵਿੱਚ ਪਾਪ ਵਰਤਿਆ ਹੋਇਆ ਸੀ। ਹੁਣ ਉਹ ਕਹਿੰਦਾ ਵੀ ਬੜਾ ਖੁਸ਼ੀ ਦਾ ਮਾਹੌਲ ਸੀ, ਤੇ ਭਾਈ ਸਾਹਿਬ ਕਹਿਣ ਲੱਗੇ ਵੀ ਉਦੋਂ ਤੇ ਭਾਈ ਪਾਪ ਹੀ ਇੰਨਾ ਵਧਿਆ ਹੋਇਆ ਸੀ, ਖੈ ਮਰਦੇ ਬਾਹਮਣ ਮੌਲਾਣੇ, ਇੱਕ ਦੂਜੇ ਦੇ ਨਾਲ ਝਗੜੇ ਪੈਦਾ ਹੋਏ ਹੋਏ ਸੀ, ਇੱਦਾਂ ਦੀ ਅਵਿਸ਼ਵਾਸੀ ਫੈਲੀ ਹੋਈ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਰਥਾਏ, ਜੇਕਰ ਅਸੀਂ ਸੱਚੀ ਮੁੱਚੀ ਉਹਨਾਂ ਦੇ ਜੀਵਨ ਨੂੰ ਵਾਚਣਾ ਚਾਹੁੰਦੇ ਹਾਂ ਸਤ ਸੰਗਤ, ਤੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਭਾਈ ਗੁਰਦਾਸ ਜੀ ਦੀਆਂ ਉਹ ਲਿਖਤਾਂ ਜਿਹੜੀ ਗੁਰਬਾਣੀ ਦੀ ਕਸਵੱਟੀ ਤੇ ਸਾਨੂੰ ਸਿਧਾਂਤ ਦੀ ਬੜੇ ਸੌਖੇ ਢੰਗ ਦੇ ਨਾਲ ਵਿਆਖਿਆ ਕਰਕੇ ਦੱਸਦੀ ਹੈ, ਉਹਦੇ ਅਨੁਸਾਰ ਹੀ ਅਸੀਂ ਜਦੋਂ ਅਸੀਂ ਸਮਝਣ ਦਾ ਯਤਨ ਕਰਾਂਗੇ, ਫਿਰ ਸਾਨੂੰ ਸੱਚਮੁੱਚ ਪਤਾ ਲੱਗੇਗਾ ਵੀ ਕਿੰਨਾ ਕੁ ਕੂੜ ਸੱਚ ਦੇ ਰੂਪ ਦੇ ਵਿੱਚ ਸਾਨੂੰ ਵਰਤਾਇਆ ਗਿਆ ਤੇ ਸਾਨੂੰ ਅੱਜ ਤੱਕ ਸਮਝ ਨਹੀਂ ਲੱਗੀ, ਤੇ ਇਹਨਾਂ ਲੋਕਾਂ ਨੇ ਇਸ ਰੂਪ ਦੇ ਵਿੱਚ ਸਾਨੂੰ ਭੰਬਲ ਭੂਸੇ ਵਿੱਚ ਪਾ ਕੇ ਰੱਖਿਆ ਹੋਇਆ ਸੀ। ਈਵਨ ਕਿ ਤੁਸੀਂ ਦੇਖੋ ਯਮੁਨਾ ਨਗਰ ਦੇ ਅੰਦਰ ਵੀ ਸਾਰੇ ਗੁਰਦੁਆਰਿਆਂ ਦੇ ਅੰਦਰ ਇਸ ਵਾਰੀ ਪਹਿਲਕਦਮੀ ਹੋਈ, ਜਿੰਨੇ ਗੁਰਦੁਆਰੇ ਉੱਥੇ ਸੀ ਉਹਨਾਂ ਦੇ ਸਾਰਿਆਂ ਵਿੱਚ ਮਤਾ ਪਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵਿਸਾਖ ਦੇ ਮਹੀਨੇ ਵਿੱਚ ਹੀ ਮਨਾਇਆ ਗਿਆ, ਤਾਂ ਕਿ ਹੁਣ ਸੁਚੇਤਤਾ ਆ ਰਹੀ ਹੈ, ਜਿੱਦਾਂ ਜਿੱਦਾਂ ਲੋਕ ਪੜ੍ਹਦੇ ਪਏ ਨੇ ਇਹਨਾਂ ਨੂੰ ਜਾਣਕਾਰੀ ਹੋ ਰਹੀ ਹੈ, ਉਹਨਾਂ ਨੂੰ ਸਮਝ ਪੈ ਰਹੀ ਹੈ।